ستنا
साहिब महाराज जी दी
पावन पवित्र हजूरी अंदर शोभायमान होए बैठे गुरु सवारे सत्संगी जनों, अमृत वेले दे दीवान की हाजरी आप जी ने भरी है। सतगुरु जी दे अमृत बचन आशा की वार का कीर्तन आप जी ने श्रवण किया है। अज समय की वंड अनुसार जीत का महीना प्रारंभ होया है। धन गुरु ग्रंथ साहिब जी ने समय के मुतलक दिना वार महीनों के संबंध में इस बारह माह के अखीर विच एक टोक राही एक गल समझा दी कि असल विच केड़ा समा केड़ा दिन केड़ा पल केड़ा मुहूर्त केड़ी घड़ी सुलखनी है। इत्थे हजूर ने शब्द वरते ने महा दिवस मूर्त भले जिसको नजर करे नानक मंगे दर्श दान कृपा करो हरे। ओ महीना ओ दिन ओ घड़ी ओ समा ही सिख ली भागा वाला है जदों उन्हों करते पुरख की याद आए। आओ जो इस महीने राही धन गुरु अर्जुन देव जी ने गुरमत का सानू उपदेश दृढ़ कराया है इस दी विचार गुरु कृपा नाल आपां करनी है। आप जितने भी सतगुरु जी की चरण शरण विच एकत्र होए हो अपने अंदर नू दातार दे चरणा विच टिका के बेनती करिए साहिब जी आप कृपालता करके विच वरतो इना अमृत बचना दी विचार आप ही मेल करके करा लो। करो बख्शिश गुरमुखो प्यार अदब नाल आशीष बख्शो और उच्चारण करो जी सतनाम श्री वाहे गुरु जी। करो बख्शिश फिर उच्चारण करो जी सतनाम श्री वाहे गुरु जी। इस संसार के अंदर बहुतात उन्ना लोकां दी है जो सारी जिंदगी केवल यही यत्न करते रहते ने कि मेरी जिंदगी विच मेरा संबंध उन्ना लोकां नाल बन जाए जो इस संसार विच पदवी करके बहुत वड्डे होण। मैं उन्हां लोकां दे संपर्क विच आ जावां जिहड़े धन करके पदार्थ करके बहुत अमीर होण ते उस संबंध नूं कायम करन लई मनुख अनेकां तरां दे हीले वसीले सोचदा है। ते मैं बेनती कीती ज्यादातर लोक उह ने जिहड़े सारी जिंदगी अपने अंदर नूं मार के अपने अंदर दे सच नूं दबा के केवल वड्डियां बंदियां दी खुशामद करके उन्हां नाल संबंध बनाने विच जिंदगी कढ दिंदे ने। ते गुरु अर्जुन साहिब जी कहिंदे ने जे तेरे मन विच इही चाह है कि मैं वड्डे नाल अपना संबंध कायम करना है फिर इन्हां कूड़े बंदियां नाल नहीं सब तो वड्डे परमात्मा नाल जेत दे महीने विच जुड़ जा जिहदे अद्दे दीन ते दुनिया गुप्त ते प्रगट दृष्ट ते अदृष्ट जितनियां भी ताकतां ने परमात्मा दे चरणां विच चुकियां ने जुड़ने ते फिर उस वड्डे नाल जुड़ जिस वर्गा होर कोई है ही नहीं। हजूर ने अमृत बाणी विच ਆਰੰਭ ਤੋਂ ਇਹ ਕਿਰਪਾ ਕੀਤੀ। ਕਹਿਣ ਲੱਗੇ ਖਰ ਜੇਤ ਜੁੜਨ ਦਾ ਲੋੜੀ ਹੈ, ਅਰਥ ਕਰਨੀ ਕਿ ਇਸ ਪਵਿੱਤਰ ਸ਼ਬਦ ਦੇ ਅਰਥ ਸਾਨੂੰ ਸਮਝ ਪੈ ਜਾਣ। ਕਹਿੰਦੇ ਨੇ ਜੇਤ ਦੇ ਮਹੀਨੇ ਵਿੱਚ ਜੁੜਨਾ ਚਾਹੀਦਾ ਹੈ। ਕਿਹਦੇ ਨਾਲ? ਉੱਥੇ ਹਜ਼ੂਰ ਨੇ ਸ਼ਬਦ ਵਰਤਿਆ ਜਿਸ ਅੱਗੇ ਸਭ ਨਿਵਾਨ। ਜੇਤ ਅੱਗੇ ਸਾਰੇ ਝੁਕਦੇ ਪਏ ਨੇ, ਨਮਸਕਾਰਾਂ ਕਰਦੇ ਨੇ, ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾ। ਹੁਣ ਕਈ ਵਾਰੀ ਮਨ ਵਿੱਚ ਆਵੇਗਾ ਵੀ ਕੌਣ ਕੌਣ ਹੈ ਜੋ ਪਰਮਾਤਮਾ ਦੇ ਚਰਨਾਂ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਝੁਕੇ ਨੇ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ। ਕਹਿੰਦੇ ਨੇ ਦੇਖ, ਭਾਵੇਂ ਜਿਤਨਾ ਮਰਜ਼ੀ ਇਨਸਾਨ ਆਪਣੇ ਆਪ ਵਿੱਚ ਸਮਝੇ ਮੇਰੇ ਕੋਲ ਬਹੁਤ ਤਾਕਤ ਹੈ, ਪਰ ਅਖੀਰ ਤੇ ਉਹਨੂੰ ਪਰਮਾਤਮਾ ਦੇ ਚਰਨਾਂ ਵਿੱਚ ਝੁਕਣਾ ਹੀ ਪੈਣਾ ਹੈ। ਹਜ਼ੂਰ ਨੇ ਕੁਝ ਕੁ ਉਦਾਹਰਨਾਂ ਦੇ ਕੇ ਯਤਨ ਕੀਤਾ ਸਮਝਾਉਣ ਦਾ। ਹਰ ਤਾਕਤਵਰ ਚੀਜ਼ ਪਰਮਾਤਮਾ ਦੇ ਹੁਕਮ ਵਿੱਚ ਉਹਦੇ ਸਾਹਮਣੇ ਚੁੱਕੀ ਹੈ। ਸਾਹਿਬ ਜੀ ਦੇ ਅੰਮ੍ਰਿਤ ਬਚਨ, ਆਸਾ ਕੀ ਵਾਰ ਅਸੀਂ ਹੁਣੇ ਸਰਵਣ ਕੀਤੇ ਨੇ ਬਚਨ। ਧੰਨ ਗੁਰੂ ਨਾਨਕ ਸਾਹਿਬ। ਕਿਹਦੇ ਨੇ ਕਿਹੜੀ ਤਾਕਤ ਹੈ ਜਿਹੜੀ ਪਰਮਾਤਮਾ ਦੇ ਹੁਕਮ ਵਿੱਚ ਚੁੱਕੀ ਹੋਈ ਨੇ? ਹਜ਼ੂਰ ਦਾ ਇੱਕ ਸ਼ਲੋਕ ਪੜ੍ਹਨੇ ਆ ਕਿ ਭੈ ਵਿੱਚ ਪਵਨ ਵਹਿ ਸਦ ਵਾਓ, ਜਿਸ ਅੱਗੇ ਸਭ ਨਿਵਨ। ਸਾਹਿਬ ਕਹਿੰਦੇ ਨੇ ਜਿਹੜੀ ਹਵਾ ਸਦੀਵ ਕਾਲ ਤੋਂ ਚੱਲਦੀ ਪਈ ਇਸ ਧਰਤੀ ਤੇ, ਇਹ ਹਵਾ ਵੀ ਪਰਮਾਤਮਾ ਦੇ ਭੈ ਵਿੱਚ, ਉਹਦੇ ਹੁਕਮ ਵਿੱਚ, ਉਹਦੇ ਸਾਹਮਣੇ ਚੁੱਕੀ। ਇਸ ਪਵਨ ਕੋਲ ਵੀ ਆਪਣੀ ਤਾਕਤ ਨਹੀਂ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ, ਚਲਤ ਨਾ ਅੰਤ। ਇਹ ਸਾਰੀਆਂ ਤਾਕਤਾਂ ਉਹਦੇ ਭੈ ਵਿੱਚ ਨੇ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਇਸੇ ਗੱਲ ਨੂੰ ਸਮਝਾਉਣ ਦੇ ਲਈ ਕਿ ਜੇਤ ਦੇ ਮਹੀਨੇ ਵਿੱਚ ਉਹਦੇ ਚਰਨਾਂ ਵਿੱਚ ਜੁੜ ਜਿਹਦੇ ਸਾਹਮਣੇ ਸਾਰੇ ਝੁਕੇ, ਉਹਨਾਂ ਨੇ ਇੱਕ ਪੌੜੀ ਵਿੱਚ ਬਹੁਤ ਰਹਿਮਤ ਭਰਿਆ ਬਚਨ ਕਿਹਾ ਤੇ ਉਸ ਪੌੜੀ ਨੂੰ ਥੋੜਾ ਜਿਹਾ ਆਪਾਂ ਟਿਕ ਕੇ ਸਮਝ ਸਕਾਂਗੇ ਕਿ ਕਿਹੜੀਆਂ ਕਿਹੜੀਆਂ ਤਾਕਤਾਂ ਪਰਮਾਤਮਾ ਦੇ ਚਰਨਾਂ ਵਿੱਚ ਚੁੱਕੀਆਂ। ਉੱਥੇ ਫਿਰ ਸ਼ਬਦ ਵਰਤੇ ਨੇ ਭਾਈ ਗੁਰਦਾਸ ਜੀ ਨੇ। ਕਹਿੰਦੇ ਨੇ ਜਦੋਂ ਅਸੀਂ ਇਹ ਸ੍ਰਿਸ਼ਟੀ ਵੱਲ ਝਾਤੀ ਮਾਰਨੇ ਆ ਤੇ ਜਿੰਨਾ ਚੀਜ਼ਾਂ ਨੂੰ ਹਿੰਦੁਸਤਾਨ ਦੀ ਧਰਤੀ ਤੇ ਦੇਵਤੇ ਸਮਝ ਕੇ ਪੂਜਿਆ ਜਾਂਦਾ ਹੈ, ਅਸਲ ਵਿੱਚ ਇਹ ਤਾਕਤਾਂ, ਇਹ ਸ਼ਕਤੀਆਂ, ਇਹ ਅਜ਼ਮਤਾਂ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਸਾਹਮਣੇ ਉਹਦੇ ਭੈ ਵੀ ਚੁੱਕੀਆਂ ਹੋਈਆਂ। ਭਾਈ ਗੁਰਦਾਸ ਹੋਣਾ ਨੇ ਸ਼ਬਦ ਵਰਤੇ ਨੇ। ਕਹਿੰਦੇ ਉਸ ਸੱਚੇ ਸਿਰਜਣਹਾਰ ਨੇ ਆਪ ਸਭ ਕੁਝ ਉਪਾਇਆ, ਆਪ ਪੈਦਾ ਕੀਤਾ ਹੈ। ਪਹਿਲਾ ਬਚਨ ਉਹਨਾਂ ਕੀਤਾ, ਥੋੜੀ ਜਿਹੀ ਉਹਨਾਂ ਦੀ ਤਰਤੀਬ ਦੇਖਿਓ, ਸਿਰਫ ਉਹਨਾਂ ਤਿੰਨ ਤੱਤਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਪੌਣ ਦੀ, ਪਾਣੀ ਦੀ ਤੇ ਬੈਸੰਤਰ ਦੀ, ਇਹਨਾਂ ਤਿੰਨਾਂ ਤੱਤਾਂ ਦੀ ਗੱਲ ਕਰਕੇ ਕਿਹਾ ਵੀ ਦੇਖੋ ਇਹ ਸਾਰੇ ਪਰਮਾਤਮਾ ਦੇ ਹੁਕਮ ਵੀ ਚੁੱਕੇ ਨੇ। ਭਾਈ ਸਾਹਿਬ ਦੇ ਬਚਨ ਨੇ ਕਿਹਨੂੰ? ਉਸ ਸੱਚੇ ਸਿਰਜਣਹਾਰ ਨੇ ਆਪਣੇ ਆਪ ਤੋਂ ਪੌਣ ਪੈਦਾ ਕੀਤੀ ਤੇ ਪੌਣ ਉਹਦੇ ਹੁਕਮ ਵੀ ਚੱਲਦੀ ਪਈ ਹੈ। ਕਹਿਣ ਲੱਗੇ ਫਿਰ ਉਸਨੇ ਪੌਣ ਤੋਂ ਆਪਣੇ ਹੁਕਮ ਦੇ ਵਿੱਚ ਪਾਣੀ ਪੈਦਾ ਕਰ ਦਿੱਤਾ ਤੇ ਆਪਣੇ ਹੁਕਮ ਵਿੱਚ ਉਹਨੇ ਇੱਕ ਗੱਲ ਪਾਣੀ ਨੂੰ ਸਮਝਾ ਦਿੱਤੀ ਹੈ, ਤੂੰ ਕਿਤੇ ਵੀ ਪ੍ਰਗਟ ਹੋਵੇਂ ਤੇ ਇੱਕ ਗੱਲ ਕਦੀ ਭੁੱਲੀ ਨਾ, ਤੂੰ ਸਿਰ ਨਿਵਾ ਕੇ ਹੀ ਚੱਲਣਾ ਹੈ। ਕਹਿਣ ਲੱਗੇ ਪਾਣੀ ਕਿਤੇ ਵੀ ਚਲਾ ਜਾਏ, ਭਾਵੇਂ ਧਰਤੀ ਤੋਂ ਉੱਡ ਕੇ ਅਸਮਾਨ ਵੀ ਜਾ ਵਰਤੇ, ਪਰ ਪਾਣੀ ਨੂੰ ਰੱਬ ਦੇ ਭੈ ਦੇ ਸਾਹਮਣੇ ਆਪਣਾ ਸਿਰ ਝੁਕਾਉਣਾ ਹੀ ਪੈਣਾ ਹੈ। ਪਾਣੀ ਅਸਮਾਨ ਵਿੱਚ ਉੱਡ ਕੇ ਵੀ ਧਰਤੀ ਵੱਲ ਆਉਂਦਾ, ਆਪਣੇ ਆਪ ਨੂੰ ਝੁਕਾਈ ਬੈਠਾ। ਸਾਹਿਬ ਕਹਿਣ ਲੱਗੇ ਪੌਣ ਤੋਂ ਪਾਣੀ ਬਣਾਇਆ, ਪਾਣੀ ਦਾ ਸਿਰ ਝੁਕਾ ਦਿੱਤਾ ਤੇ ਉਹਨੇ ਫਿਰ ਇੱਕ ਕਿਰਪਾ ਹੋਰ ਕੀਤੀ, ਪਾਣੀ ਪੈਦਾ ਕਰਕੇ। ਚਾਰ ਚੁਫੇਰੇ ਪਾਣੀ ਹੈ, ਵਿਚਕਾਰ ਧਰਤੀ ਹੈ। ਕਹਿਣ ਲੱਗੇ ਇਸ ਧਰਤੀ ਨੂੰ ਪਾਣੀ ਉੱਤੇ ਇਸ ਤਰ੍ਹਾਂ ਤਾਰ ਦਿੱਤਾ ਜਿਵੇਂ ਮਾਨੋ ਇੱਕ ਦਰਿਆ ਦੇ ਵਿੱਚ ਬੇੜੀ ਤਰਦੀ ਹੋਵੇ। ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਦਾ ਟੁਕੜਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ ਭਾਈ ਸਾਹਿਬ ਕਹਿੰਦੇ ਨੇ ਜੇ ਤੂੰ ਪੁੱਛੇ ਵੀ ਕਿਹੜੀਆਂ ਤਾਕਤਾਂ ਰੱਬ ਅੱਗੇ ਝੁਕੀਆਂ ਨੇ, ਕਹਿਣ ਲੱਗੇ ਕਿ ਪਾਣੀ ਪਰਮਾਤਮਾ ਦੇ ਚਰਨਾਂ ਵਿੱਚ ਝੁਕਿਆ ਨੇ, ਉਸ ਪਾਣੀ ਦੇ ਉੱਤੇ ਧਰਤੀ ਇੱਕ ਨਿੱਕੀ ਜਿਹੀ ਬੇੜੀ ਦੀ ਤਰ੍ਹਾਂ ਤਰਦੀ ਪਈ ਹੈ ਤੇ ਇਸ ਧਰਤੀ ਦਾ ਕੁਝ ਪਾਣੀ ਵਿਗਾੜਦਾ ਨਹੀਂ। ਕਹਿੰਦੇ ਨੇ ਮਤ ਸਮਝੀ ਕਿ ਇਸ ਧਰਤੀ ਵਿੱਚ ਬਚਣ ਦੀ ਤਾਕਤ ਹੈ। ਹਕੀਕਤ ਇਹ ਕਿ ਪਰਮਾਤਮਾ ਦਾ ਹੁਕਮ ਦਾ ਕੁੰਡਾ ਇੰਨਾ ਵੱਡਾ ਹੈ ਕਿ ਪਾਣੀ ਆਪਣੀ ਮਰਜ਼ੀ ਨਾਲ ਧਰਤੀ ਨੂੰ ਤਬਾਹ ਨਹੀਂ ਕਰ ਸਕਦਾ। ਤੇ ਉਹਦੇ ਭੈ ਵਿੱਚ ਕੀ ਕੁਛ ਹੈ? ਉਹਨੇ ਪਾਉਣ ਤੋਂ ਪਾਣੀ, ਪਾਣੀ ਦਾ ਚੀਜ਼ ਝੁਕਾ ਦਿੱਤਾ, ਪਾਣੀ ਦੇ ਉੱਤੇ ਧਰਤੀ ਨੂੰ ਇੱਕ ਤੁਲਹਾ ਬਣਾ ਕੇ, ਬੇੜੀ ਬਣਾ ਕੇ ਤਾਰ ਦਿੱਤਾ। ਤੇ ਨਾਲ ਫਿਰ ਭਾਈ ਸਾਹਿਬ ਕਹਿੰਦੇ ਨੇ ਫਿਰ ਉਹਨੇ ਪਾਣੀ ਦੇ ਵਿੱਚ ਅੱਗ ਪੈਦਾ ਕਰ ਦਿੱਤੀ। ਆਪਾਂ ਸੋਚਾਂਗੇ ਵੀ ਪਾਣੀ ਵਿੱਚ ਅੱਗ ਕਿਵੇਂ? ਭਾਈ ਸਾਹਿਬ ਕਹਿੰਦੇ ਨੇ ਇਹ ਵੀ ਰੱਬ ਦੇ ਭੈ ਵਿੱਚ ਉਹਦੇ ਸਾਹਮਣੇ ਝੁਕੇ ਨੇ। ਕਹਿੰਦੇ ਨੇ ਜਿੱਥੇ ਪਾਣੀ ਪੈਂਦਾ ਗਏ ਉੱਥੇ ਬਨਸਪਤੀ ਪੈਦਾ ਹੁੰਦੀ ਹੈ, ਤੇ ਜਿੱਥ ਰੁੱਖ ਪੈਦਾ ਹੋਣ ਹਰ ਰੁੱਖ ਦੇ ਪੱਤੇ ਪੱਤੇ ਵਿੱਚ ਰੱਬ ਨੇ ਅੱਗ ਪੈਦਾ ਕੀਤੀ ਹੋਈ। ਜਿਤਨੀ ਵੀ ਲੱਕੜ ਹੈ ਰੁੱਖ ਨੇ ਕੀ ਉਹਦੇ ਵਿੱਚ ਪਾਣੀ ਨੇ, ਉਹਦੇ ਵਿੱਚ ਅੱਗ ਨੇ। ਪਾਣੀ ਤੋਂ ਰੁੱਖ ਪੈਦਾ ਹੋਏ, ਇਹਦਾ ਮਤਲਬ ਕਿ ਪਾਣੀ ਅੱਗ ਨੂੰ ਜਨਮ ਦੇਣ ਵਾਲੀ ਏ। ਤੇ ਨਾਲ ਭਾਈ ਸਾਹਿਬ ਕਹਿੰਦੇ ਨੇ ਸੱਚ ਜਾਣੀ ਜਿੰਨਾ ਰੁੱਖਾਂ ਦੇ ਪੱਤੇ ਪੱਤੇ ਵਿੱਚ ਅੱਗ ਹੈ, ਪਰਮਾਤਮਾ ਨੇ ਉਹਨਾਂ ਰੁੱਖਾਂ ਨੂੰ ਮਿੱਠੇ ਫਲ ਦੇ ਦਿੱਤੇ ਨੇ, ਕੀ ਇਹ ਫਲ ਉਸ ਅੱਗ ਵਿੱਚੋਂ ਪੈਦਾ ਨਹੀਂ ਹੋਏ? ਉਹਨੇ ਪਾਣੀ ਤੋਂ ਅੱਗ, ਅੱਗ ਤੋਂ ਰਸ ਪੈਦਾ ਕੀਤਾ ਹੈ। ਇਹਨਾਂ ਨੇ ਜਦੋਂ ਤੱਕਣਾ ਆਪਣੇ ਤਨ ਵਾਲੀ ਝਾਤੀ ਮਾਰ ਕੇ ਦੇਖ ਲੈ, ਪੰਜ ਵਿਰੋਧੀ ਤੱਤ ਇਕੱਠੇ ਕਰਕੇ ਤੇਰੇ ਤਨ ਨੂੰ ਬਣਾ ਦਿੱਤਾ, ਕਿ ਪਰਮਾਤਮਾ ਦੇ ਭੈ ਵਿੱਚ ਇਹ ਚੀਜ਼ਾਂ ਚੁੱਕੀਆਂ ਹੋਈਆਂ ਨੇ। ਭਾਈ ਸਾਹਿਬ ਨੇ ਪੌੜੀ ਉੱਥੇ ਕਹੀ, ਉਹਨਾਂ ਦੀ ਪੌੜੀ ਦੇ ਸ਼ਬਦ ਨੇ ਜਾਂ ਪੰਕਤੀਆਂ ਨੇ, ਆਰੰਭ ਹੁੰਦੀ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਾਉਣ ਉਪਾਏ ਘੱਟ ਘੱਟ ਛਾਇਆ, ਪਾਉਣੋ ਪਾਣੀ ਸਾਜ ਸ਼ੀਸ਼ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ, ਨੀਰੋ ਉਪਜੀ ਅੱਗ ਬੰਨ ਖੰਡ ਛਾਇਆ, ਅੱਗੀ ਹੁੰਦੀ ਬਿਰਖ ਸੁਮਲ ਬੁਲਾਇਆ, ਕਹਿਣ ਲੱਗੇ ਆਦ ਪਾਉਣ ਪਾਣੀ ਬੈਸੰਤਰ ਮੇਲ ਮਿਲਾਇਆ, ਆਦ ਪੁਰਖ ਆਦੇਸ਼ ਖੇਲ ਰਚਾਇਆ। ਪਰਮਾਤਮਾ ਤੈਨੂੰ ਨਮਸਕਾਰ ਕਰਨਾ ਜਿਹਨੇ ਵਿਰੋਧੀ ਤੱਤ ਇਕੱਠੇ ਕਰਕੇ ਇਸ ਸੰਸਾਰ ਨੂੰ ਸਿਰਜ ਦਿੱਤਾ ਹੈ। ਧੰਨ ਗੁਰੂ ਅਰਜਨ ਸਾਹਿਬ ਅੱਜ ਕਹਿੰਦੇ ਨੇ ਕਿ ਜੁੜਨਾ ਹੈ ਤੇ ਜੇਠ ਦੇ ਮਹੀਨੇ ਵਿੱਚ ਉਸ ਵੱਡੇ ਪਰਮਾਤਮਾ ਦੇ ਚਰਨਾਂ ਵੀ ਜੁੜ ਜਾ ਜਿਹਦੇ ਅੱਗੇ ਸਾਰੀਆਂ ਤਾਕਤਾਂ ਝੁਕੀਆਂ ਪਈਆਂ। ਤੇ ਗੁਰੂ ਕੇ ਸਿੱਖੋ ਸੱਚ ਜਾਣੋ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਜੀ। ਐਵੇਂ ਬੰਦਾ ਭਰਮ ਪਾਲ ਬਹਿੰਦਾ ਕਿ ਸ਼ਾਇਦ ਇਹ ਮਨੁੱਖ ਬੜਾ ਵੱਡਾ ਹੈ, ਇਹਦੇ ਨਾਲ ਮੇਰਾ ਸੰਬੰਧ ਬਣ ਜਾਏ ਤੇ ਮੈਨੂੰ ਕੁਝ ਨਾ ਕੁਝ ਤਾਕਤ ਹਾਸਲ ਹੋ ਜਾਏਗੀ। ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਲਿਖੇ ਨੇ, ਕਈ ਵਾਰੀ ਉਹ ਸ਼ਬਦ ਕਦੀ ਕਿਸੇ ਨਾਲ ਜੋੜੇ ਜਾਂਦੇ ਨੇ ਕਦੀ ਕਿਸੇ ਨਾਲ, ਪਰ ਮੁੱਖ ਦੀ ਗੱਲ ਸੀ ਕਿ ਇੱਕ ਫਕੀਰ ਦੀ ਜ਼ਿੰਦਗੀ ਵਿੱਚ ਪਲਟਾ ਕਿਵੇਂ ਵੱਡਾ ਆਇਆ। ਜਦੋਂ ਨੇ ਉਸ ਫਕੀਰ ਦਾ ਅਦਬ ਬੜਾ ਸੀ, ਜਿੱਥੇ ਉਹਨੇ ਜਾਣਾ ਬਾਦਸ਼ਾਹ ਅਮੀਰ ਵਜ਼ੀਰ ਉਹਨੂੰ ਸਤਿਕਾਰ ਬੜਾ ਦਿੰਦੇ ਸਨ। ਇੱਕ ਵਾਰੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਤੇ ਫਕੀਰ ਬਾਬਾ ਕਿ ਤੇਰੀ ਬਾਦਸ਼ਾਹ ਨਾਲ ਬੜੀ ਸਾਂਝ ਹੈ ਤੇ ਕੁਝ ਕੁ ਰੁਪਈਏ ਦੀ ਦੌਲਤ ਦੀ ਜ਼ਰੂਰਤ ਹੈ, ਤੇ ਜੇਕਰ ਤੂੰ ਜਾ ਕੇ ਬਾਦਸ਼ਾਹ ਤੋਂ ਰੁਪਈਆ ਮੰਗ ਲੈ ਤੇ ਦੇਖ ਤੇਰਾ ਤਾਂ ਕੁਛ ਨਹੀਂ ਜਾਣਾ, ਸਾਡਾ ਭਲਾ ਹੋ ਜਾਏਗਾ। ਕਹਿੰਦੇ ਨੇ ਬਾਦਸ਼ਾਹ ਦੇ ਮਹੱਲਾ ਵਿੱਚ ਫਕੀਰ ਗਿਆ, ਉਹਨੂੰ ਕੋਈ ਰੋਕਦਾ ਨਹੀਂ ਸੀ। ਜਦੋਂ ਉਹ ਮਹੱਲ ਵਿੱਚ ਪਹੁੰਚਿਆ ਤੇ ਪੁੱਛਿਆ ਬਾਦਸ਼ਾਹ ਕਿੱਥੇ ਹੈ, ਤੇ ਉੱਤਰ ਮਿਲਿਆ ਇਸ ਵਕਤ ਬਾਦਸ਼ਾਹ ਰੱਬ ਦੀ ਇਬਾਦਤ ਵੀ ਜੁੜਿਆ ਹੈ। ਉਹ ਪਰਮਾਤਮਾ ਦਾ ਸਿਮਰਨ ਕਹਿ ਲਓ, ਭਜਨ ਕਹਿ ਲਓ, ਇਬਾਦਤ ਕਹਿ ਲਓ, ਬਿਰਧ ਕਹਿ ਲਓ, ਕਿ ਉਹ ਪਰਮਾਤਮਾ ਦੇ ਚਰਨਾਂ ਵੀ ਜੁੜਿਆ। ਹੁਣ ਫਕੀਰ ਉੱਥੋਂ ਤੱਕ ਜਾ ਪਹੁੰਚਿਆ ਜਿੱਥੇ ਬਾਦਸ਼ਾਹ ਬੈਠਾ ਸੀ, ਜਿਹਨੇ ਉਹਨੇ ਦੋਨੋਂ ਆਪਣੇ ਖੱਤ ਫੈਲਾਏ ਨੇ ਬਾਦਸ਼ਾਹ ਨੇ, ਤੇ ਖੱਤ ਫੈਲਾ ਕੇ ਕਹਿੰਦਾ ਪਿਆ ਸੀ ਹੇ ਪਰਮਾਤਮਾ ਕਿ ਮੇਰੇ ਰਾਜ ਦੀਆਂ ਹੱਦਾਂ ਨੂੰ ਹੋਰ ਵਧਾ ਦੇ, ਮੇਰੇ ਖਜ਼ਾਨੇ ਨੂੰ ਹੋਰ ਦੌਲਤ ਨਾਲ ਭਰ ਦੇ, ਮੇਰੀ ਪਰਜਾ ਨੂੰ ਹੋਰ ਸੁੱਖ ਦੇ, ਮੇਰੇ ਘਰ ਵਿੱਚ ਦੌਲਤ ਦੀ ਕਮੀ ਨਾ ਰਹੇ, ਮੇਰੇ ਸਰੀਰ ਨੂੰ ਆਰੋਗਤਾ ਦੇ, ਮੈਨੂੰ ਤੂੰ ਤਾਕਤ ਬਲ ਦੇ। ਇੱਕੋ ਦਮ ਫਕੀਰ ਪਿਛਲੇ ਪੈਰੀ ਵਾਪਸ ਆ ਗਿਆ। ਉਹ ਸੰਤਰੀਆਂ ਅਮੀਰਾਂ ਵਜ਼ੀਰਾਂ ਨੇ ਪੁੱਛਿਆ ਫਕੀਰ ਬਾਬਾ ਕਿ ਬਾਦਸ਼ਾਹ ਨੂੰ ਮਿਲਣਾ ਨਹੀਂ? ਕਹਿਣ ਲੱਗਾ ਨਹੀਂ, ਅੱਜ ਤੱਕ ਰੱਬ ਦੀਆਂ ਗੱਲਾਂ ਕਰਦਾ ਸਾਂ, ਅੱਜ ਇਸ ਬੰਦੇ ਨੂੰ ਦੇਖ ਕੇ ਮੇਰੇ ਅੰਦਰ ਨੂੰ ਇੱਕ ਠੋਕਰ ਵੱਜੀ ਹੈ ਕਿ ਅਸੀਂ ਐਵੇਂ ਅੰਦਰ ਦਾ ਭਰਮ ਪਾਲੀ ਬੈਠੇ। ਜਦੋਂ ਵਾਪਸ ਆਇਆ ਪਿੰਡ ਦੇ ਲੋਕਾਂ ਨੇ ਸੋਚਿਆ ਸ਼ਾਇਦ ਫਕੀਰ ਕਿੰਨੀ ਕੁ ਦੌਲਤ ਮਨਜ਼ੂਰ ਕਰਾ ਕੇ ਬਾਦਸ਼ਾਹ ਤੋਂ ਲਿਆਇਆ। ਲੋਕਾਂ ਪੁੱਛਿਆ ਬਾ ਫਕੀਰ ਕਿ ਦੱਸ ਕੀ ਕੁਛ ਲੈ ਕੇ ਆਇਆ? ਕਹਿੰਦਾ ਮੈਂ ਇੱਕ ਸਿੱਧਕ ਤੇ ਭਰੋਸੇ ਦੀ ਗੱਲ ਸਿੱਖ ਕੇ ਆਇਆ ਵਾ। ਕਹਿਣ ਲੱਗੇ ਦੱਸ ਕਿੰਨਾ ਕੁ ਰੁਪਈਆ? ਕਹਿੰਦਾ ਉਸ ਤੋਂ ਕਿਉਂ ਮੰਗ ਰਹੇ ਹਾਂ ਜਿਹੜਾ ਖੁਦ ਮੰਗਤਾ ਹੈ, ਆਓ ਰੱਬ ਦੇ ਚਰਨਾਂ ਵਿੱਚੋਂ ਮੰਗੀਏ ਜਿੱਥੇ ਬਾਦਸ਼ਾਹ ਵੀ ਝੋਕੇ ਮੰਗਦਾ ਪਿਆ। ਮੈਂ ਉਹਦੇ ਕੋਲ ਗਿਆ ਸਾ, ਕਹਿੰਦਾ ਉਹ ਤਾਂ ਖੁਦ ਭਿਖਾਰੀ ਹੈ ਤੇ ਭਿਖਾਰੀ ਤੋਂ ਭੀਖ ਮੰਗਣ ਦਾ ਕੀ ਲਾਭ? ਜੇ ਮੰਗਣ ਹੀ ਤੁਰਨੇ ਤੇ ਉਸ ਤੋਂ ਮੰਗਣ ਤੁਰੀਏ ਜਿਹਦੇ ਦਰ ਤੋਂ ਸਾਰੇ ਝੋਲੀਆਂ ਅੱਡ ਕੇ ਮੰਗਦੇ ਨੇ। ਮੈਂ ਕਹਿੰਦਾ ਹਕੀਕਤ ਹੈ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਮੰਗਣਾ ਹੀ ਚੁੜਨੇ ਤੇ ਉਸ ਵੱਡੇ ਦੇ ਚਰਨਾਂ ਦੀ ਜੁੜੀ ਜਿਹਦੇ ਚਰਨਾਂ ਵਿੱਚ ਇਹ ਬਾਦਸ਼ਾਹ ਦੀ ਭਿਖਾਰੀ ਬਣੀ ਹੋਏ। ਗੁਰੂ ਤੇਗ ਬਹਾਦਰ ਜੀ ਨੇ ਤਾਂ ਹੀ ਸ਼ਬਦ ਕਿਹਾ, ਕਹਿਣ ਲੱਗੇ ਜਿਸ ਅੱਗੇ ਸਭ ਨਿਵੰਨ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਜਿਸ ਅੱਗੇ ਸਭ ਨਿਵੰਨ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ, ਕਾਮ ਸਿਮਰ ਤੈ ਹਰ ਚੇਤ ਜੁੜਨ ਦਾ ਲੋੜੀਐ। ਗੁਰੂ ਕਲਗੀਧਰ ਜੀ ਕਹਿੰਦੇ ਨੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੈ ਥਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਜਿਦਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਤੋਂ ਬਾਤਨ ਹੀ ਚਕਚਾਰ ਲਵਈਆ। ਹੁਣ ਅਖੀਰ ਵਾਲੀ ਟੋਕੀ ਜਿਸ ਅੱਗੇ ਸਭ ਨਿਬੰਧ, ਇਹਦੇ ਅਰਥ ਆਪ ਸਮਝਦੇ ਹੋ ਕਿ ਉਹ ਬਹਾਦਰ ਸੂਰਮੇ ਜਿਹੜੇ ਮੈਦਾਨੀ ਜੰਗ ਵਿੱਚ ਉਤਰ ਕੇ ਬੇਬਾਕੀ ਨਾਲ ਆਪਣੇ ਸਿਰ ਵਿੱਚ, ਆਪਣੀ ਛਾਤੀ ਵਿੱਚ, ਆਪਣੇ ਮੂੰਹ ਤੇ ਤਿੱਖੇ ਲੋਹੇ ਦੇ ਸ਼ਸਤਰਾਂ ਦਾ ਭਾਰ ਉਹਨਾਂ ਦਾ ਵਾਰ ਸਹਿ ਲੈਂਦੇ ਨੇ, ਉਹ ਸ਼ਸਤਰ ਨੂੰ ਉਹਨੂੰ ਚੜ ਲੈਂਦੇ ਨੇ। ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਸਾਹਮਣੇ ਵੱਡੇ ਵੱਡੇ ਸੂਰਮੇ ਚੁੱਕ ਜਾਂਦੇ ਨੇ, ਕਹਿਣ ਲੱਗੇ ਉਹ ਜੇ ਬਹਾਦਰ ਸੂਰਮੇ ਨਾ ਰੱਬ ਦੇ ਦਰ ਤੇ ਅਨੇਕਾਂ ਮੰਗਤੇ ਤੁਰੇ ਫਿਰਦੇ ਨੇ, ਤੇ ਤੂੰ ਇਹ ਖੋਜੀਆਂ ਦੀ ਕਾਨ ਨਾ ਮੰਨੀ ਕਿ ਜੁੜਨੇ ਤੇ ਉਹਦੇ ਚਰਨਾਂ ਦੀ ਝੁਕੀ ਜਿਹਦੇ ਦਰ ਤੇ ਇਹੋ ਜਿਹੇ ਅਣਗਿਣਤ ਮੰਗਤੇ ਤੁਰੇ ਫਿਰਦੇ। ਜਿਸ ਅੱਗੇ ਸਭ ਨਿਵੰਨ ਵੀਰ ਅਪਾਰ ਵੱਡੇ ਬਰਿਆਲ ਵਿਚਾਰੈ ਸਾਰ ਕੇ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਤੋਂ ਬਾਤਨ ਕੀ ਚਕਚਾਰ ਲਵਈਆ, ਸਹਿਬ ਤੇਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ, ਜਿਸ ਅੱਗੇ ਸਭ ਨਿਵੰਨ ਜਾਚਕ ਅਨੇਕ ਸੋ ਏਕ ਦਵਈਆ, ਹਜ਼ਾਰਾਂ ਜਾਚਕ ਉਹਦੇ ਦਰ ਤੇ ਭਿਖਾਰੀ ਬਣ ਕੇ ਬੈਠੇ ਨੇ, ਤੂੰ ਉਹਦੇ ਚਰਨਾਂ ਦੀ ਜੁੜ ਜਿਹਦੇ ਅੱਗੇ ਸਾਰੇ ਚੁਕੇ। ਹੁਣ ਜੁੜਨ ਦਾ ਮਤਲਬ ਕੀ? ਜੁੜਨ ਦਾ ਭਾਵ ਇਹ ਨਹੀਂ ਕਿ ਆਪਾਂ ਕੁਝ ਕੁ ਸਮਾਂ ਆਏ ਨਮਸਕਾਰ ਕੀਤੀ, ਬੜੀ ਚੰਗੀ ਗੱਲ ਹੈ, ਪਰ ਮੈਨੂੰ ਇਹ ਨਹੀਂ ਕਹਿੰਦਾ ਹੁੰਦਾ ਵੀ ਇਹ ਵੀ ਇੱਕੋ ਦਮ ਕਹੀਏ ਵੀ ਆਉਣ ਦਾ ਕੋਈ ਲਾਭ ਨਹੀਂ। ਮੈਂ ਕਹਿੰਦਾ ਰੋਜ਼ ਬੰਦਾ ਨੇਮ ਨਾਲ ਆਉਂਦਾ ਰਹੇ ਨਾ, ਪਤਾ ਨੀ ਪਰਮਾਤਮਾ ਨੇ ਕਿਸ ਦਿਨ ਇਸ ਦੀ ਝੋਲੀ ਵਿੱਚ ਦਾਤ ਪਾ ਦੇਣੀ। ਦੇਖੋ ਜਦੋਂ ਕਿਤੇ ਕੋਈ ਘਰ ਚ ਆਉਂਦਾ ਹੋਵੇ ਨਾ, ਪਾਣੀ ਦੇ ਤੁਬਕੇ ਡਿੱਗਦੇ ਹੋਣ ਤੇ ਥੱਲੇ ਕਠੋਰ ਪੱਥਰ ਪਿਆ ਹੋਵੇ ਤੇ ਕਈ ਮਹੀਨੇ ਪਾਣੀ ਦੀਆਂ ਬੂੰਦਾਂ ਤੁਬਕਾ ਤੁਬਕਾ ਕਰਕੇ ਪੱਥਰ ਤੇ ਡਿੱਗਦੀਆਂ ਰਹਿਣ ਤੇ ਝਾਤੀ ਮਾਰ ਕੇ ਦੇਖਿਓ ਉਸ ਪੱਥਰ ਦੇ ਵਿੱਚ ਵੀ ਪਾਣੀ ਦੀਆਂ ਬੂੰਦਾਂ ਦਾ ਅਸਰ ਹੋ ਕੇ ਉੱਥੇ ਵੀ ਉਹ ਡੂੰਘਾਈ, ਉੱਥੇ ਵੀ ਉਹ ਸੁਰਾਖ ਕਰ ਸਕਦੀਆਂ। ਜੇ ਰੋਜ਼ ਨੇਮ ਨਾਲ ਇੱਕ ਇੱਕ ਬੂੰਦ ਡਿੱਗਦੀ ਪਈਏ ਤੇ ਪੱਥਰ ਦੇ ਉੱਤੇ ਨਿਸ਼ਾਨ ਪੈ ਸਕਦਾ, ਤੇ ਮੈਂ ਕਹਿੰਦਾ ਰੋਜ਼ ਨੇਮ ਨਾਲ ਬੰਦਾ ਗੁਰੂ ਦੀ ਹਾਜ਼ਰੀ ਭਰੇ, ਬਾਣੀ ਭਜਨ ਬੰਦਗੀ ਕਰੇ ਤੇ ਕੀ ਇਹਦੇ ਉੱਤੇ ਅਸਰ ਨਹੀਂ ਹੋਵੇਗਾ? ਪਰ ਜੁੜਨ ਦਾ ਮਤਲਬ ਕੀ? ਹਰ ਗੇਤ ਜੁੜਨ ਦਾ ਲੋੜੀਐ। ਜੁੜਨ ਦਾ ਮਤਲਬ ਹੈ ਕਿ ਆਪਣੇ ਅੰਦਰ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਬਿਲਕੁਲ ਓਤ ਪੋਤ ਕਰ ਦੇਣਾ। ਸਾਹਿਬ ਕਿਰਪਾਲੂ ਜੀ ਨੇ ਮਿਹਰ ਵੀ ਕੀਤੀ, ਹੁਣ ਉਹ ਜੁੜਨ ਦਾ ਤਰੀਕਾ ਕੀ? ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾ ਜਪਜੀ ਸਾਹਿਬ ਦੇ ਵਿੱਚ ਜਦੋਂ ਅਸੀਂ ਕਰਮ ਖੰਡ ਪੜ੍ਹਦੇ ਹਾਂ ਤੇ ਸੱਚ ਜਾਣੋ ਇਹ ਜੁੜਿਆ ਹੋਇਆ ਦੀ ਅਵਸਥਾ ਹੈ। ਹਰ ਗੇਤ ਜੁੜਨ ਦਾ ਲੋੜੀਐ। ਸ਼ਬਦ ਆਪਾਂ ਜ਼ਰੂਰ ਕਹਿ ਦਿੰਦੇ ਹਾਂ ਕਿ ਜੁੜੋ ਜੀ, ਜੁੜਨ ਦਾ ਮਤਲਬ ਕੀ ਹੈ? ਜੁੜਨ ਦਾ ਭਾਵ ਆਪਣੇ ਅੰਦਰ ਨੂੰ ਪਰਮਾਤਮਾ ਦੇ ਨਾਮ ਵਿੱਚ ਬਿਲਕੁਲ ਸੀ ਦੇਣਾ। ਤੇ ਸਾਹਿਬ ਨੇ ਉਸ ਅਵਸਥਾ ਨੂੰ ਕਿਹਾ ਹੈ ਕਿ ਤਿੱਥੈ ਸੀਤੋ ਸੀਤਾ ਮਹਿਮਾ ਮਾਏ, ਸੀਤੋ ਸੀਤਾ ਨਹੀਂ, ਸੀਤੋ ਸੀਤਾ ਬਿਲਕੁਲ ਸੀਤਾ ਜਾਣਾ, ਪਰੋਤਾ ਜਾਣਾ, ਬਿਲਕੁਲ ਜੁੜ ਜਾਣਾ। ਹਜ਼ੂਰ ਕਹਿੰਦੇ ਨੇ ਤਿੱਥੈ ਸੀਤੋ ਸੀਤਾ ਮਹਿਮਾ ਮਾਏ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨ ਕਾ ਰਾਮ ਵਸੈ ਮਨ ਮਾਏ। ਇਹ ਨੇ ਜਿਹੜੇ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਕਿ ਬਿਲਕੁਲ ਸੀਤੇ ਹੋਏ ਨੇ, ਪਰਮਾਤਮਾ ਦੇ ਚਰਨਾਂ ਵਿੱਚ ਓਤ ਪੋਤ ਨੇ। ਸਾਹਿਬ ਕਹਿੰਦੇ ਨੇ ਹਰ ਜੇ ਚ ਜੁੜਨ ਦਾ ਲੋੜੀਐ, ਅੰਦਰੋਂ ਤੇ ਬਾਹਰੋਂ उस परमात्मा के चरणा विच जुड़ जा। जुड़न का तरीका सिर्फ है कि परमात्मा का नाम ही है जिहड़ा सानू जोड़ सकता है। हकीकत यह है इस दुनिया विच तोड़न वाले ते टुटना तो एक खिण का काम है, जुड़न वास्ते बंदे नू कई जन्म लग जाते। हकीकत ये टुटना कोई वड्डी गल नहीं, बंदा रोज गुरु दर से आउंदा होवे नेम बना दिया साल बद्दी लगते ने पर तोड़ दिया तो देरी कोई नहीं लगती। इस खिण विच टुट जाते ने ते रब की बंदगी करने वाले वो जुड़न की गल करते ने तोड़न की नहीं। बाबा फरीद साहब ओदे कोल कुछ सज्जन आया सी, उन्होंने ने बड़ी कीमती कैंची बाबा फरीद साहब नूं भेट कीती ते उस कैंची दा जिहड़ा उपर वाला मुठा सी ना वो सोने दा सी। बाबा फरीद साहब ने जद उस कैंची नूं तकिया ते उसे वेले देख के मुस्कराए, मुस्करा के फिर खामोश हो गए। ते जिन्हें वह भेटा रखी सी उन्हें बड़ी बारीकी नाल पहला तो इसनू तकिया फिर ओदे तो रिहा ना गया। उन्हें पूछा बाबा साहब कि तुसी मेरी इस भेटा नूं देख के की कारण मुस्कराए ते फिर खामोश हो गए। ते बाबा फरीद साहब ने गल के कह लगा, सजना जे भेटा लैके आया सैं ते सूई धागा लैके आउंदो, क्योंकि फकीरां दे हाथ विच कैंचियां नहीं चंगियां लगदियां, फकीर कट्टण वास्ते नहीं फकीर का कटिया होया नूं जोड़न वास्ते आउंदे। कि तू कैंची लैके आया कैंची ना लिआउंदो, जे लिआउणा सी ते सूई धागा लिआउंदो, क्योंकि सूई धागा जोड़न का प्रतीक है ते कैंची कट्टण की प्रतीक है। हजूर कहिंदे ने जिहड़े परमात्मा के चरणा भी जुड़े ने सच जाणो वो तोड़दे ने, असल विच वो टुटिया होया नूं जोड़न वास्ते आउंदे। साहिब कृपालू जी ने फिर जोड़न वाले वाली तरलक ना भुलिया। देखो असि तो केवल शब्द ही वर देने ना कि जेड़ा जोड़ता जी वह जोड़न वर्गा सुख कोई नहीं, जो जोड़न वर्गा परोपकार कोई नहीं। मेरे गुरु अर्जुन साहब नु पुछो, वो कहिंदे ने मैं तो परमात्मा के चरणा की टेक लैके। गुरु अर्जुन साहब कहिंदे ने कोई मैनू मेरे प्यारे प्रीतम वाहगुरु नाल जोड़ दे ते कहिंदे ने मैं कोई सेवा करनी चाहना हां कि ਕਿੰਨੇ ਨੂੰ ਭੇਟਾ ਕੀ ਦਿਆਂਗਾ ਜਿਹੜਾ ਪਰਮਾਤਮਾ ਦੇ ਚਰਨਾਂ ਨੂੰ ਜੋੜੇਗਾ। ਕਿੰਨੇ ਪਹਿਲੀ ਗੱਲ ਮੈਂ ਆਪਣੀ ਜ਼ਬਾਨ ਤੋਂ ਕਦੀ ਵੀ ਜ਼ਿੰਦਗੀ ਭਰ ਉਹਦੇ ਲਈ ਸ਼ਬਦ ਭੈੜੇ ਨਹੀਂ ਵਰਤਾਂਗਾ, ਆਪਣੀ ਜ਼ਬਾਨ ਤੋਂ ਉਹਦੇ ਲਈ ਮਿੱਠੇ ਸ਼ਬਦ ਵਰਤਾਂਗਾ। ਤੇ ਦੂਜਾ ਮੈਂ ਆਪਣੇ ਹੱਥ ਨਾਲ ਉਹਦੇ ਚਰਨਾਂ ਨੂੰ ਘੁੱਟਾਂਗਾ। ਤੇ ਪੁੱਛਿਆ ਵੀ ਤੀਜਾ ਜੇ ਉਹਨੇ ਭੇਟਾ ਮੰਗ ਲਈ, ਕਹਿਣ ਲੱਗੇ ਭੇਟਾ ਰੁਪਈਆ ਨਹੀਂ, ਮੈਂ ਆਪਣੇ ਪ੍ਰਾਣ ਉਹਦੇ ਚਰਨਾਂ ਵਿੱਚ ਭੇਟ ਕਰਦਿਆਂ ਦੇ ਜਿਹੜਾ ਟੁੱਟਿਆ ਹੋਇਆ ਨੂੰ ਜੋੜ ਦਿੰਦਾ। ਸਾਹਿਬ ਨੇ ਸ਼ਬਦ ਵਰਤੇ ਨੇ ਕੋਈ ਜਨ ਹਰਚੋਂ ਦੇਵੈ ਜੋੜ, ਕਿ ਕੋਈ ਪਰਮਾਤਮਾ ਦਾ ਸੇਵਕ ਪਰਮਾਤਮਾ ਦੇ ਚਰਨਾਂ ਵਿੱਚ ਜੋੜਦਾ। ਕੋਈ ਜਨ ਹਰਚੋਂ ਦੇਵੈ ਜੋੜ ਚਰਨ ਕਹੋ, ਮੈਂ ਉਹਦੇ ਚਰਨ ਘੁੱਟ ਕੇ ਪਕੜਾਂ, ਬਾਕੋ ਸ਼ੁਭ ਰਸਨਾ ਤੇ ਆਪਣੀ ਜ਼ਬਾਨ ਤੋਂ ਸ਼ੁਭ ਬੋਲਾਂ। ਚਰਨ ਗਾਉਂ ਬਾਪੂ ਸੁਬਰਸਨਾ ਤੀਜਾ ਪ੍ਰਾਣ ਅਕੋਰ ਅਕੋਰ ਦਰਸ ਦਾ ਭੇਟਾ, ਕਿ ਜਿਹੜਾ ਆਪ ਜੁੜਿਆ ਤੇ ਰੱਬ ਦੇ ਚਰਨਾਂ ਵਿੱਚ ਜੋੜਦਾ, ਮੈਂ ਆਪਣੇ ਪ੍ਰਾਣ ਉਹਦੇ ਚਰਨਾਂ ਵਿੱਚ ਭੇਟ ਕਰ ਦੇਣਾ। ਅੱਜ ਮੇਰੇ ਗੁਰੂ ਅਰਜਨ ਸਾਹਿਬ ਨੇ ਆਰੰਭਤਾ ਕੀਤੀ ਤੇ ਕਹਿਣ ਲੱਗੇ, ਹਰ ਜੇਠ ਜੁੜਨ ਦਾ ਲੋੜੀ ਹੈ, ਕਿ ਜੇਠ ਦੇ ਮਹੀਨੇ ਵਿੱਚ ਜੁੜਨਾ ਲੋੜੀ ਦਾ ਹੈ, ਜੁੜ ਜਾਣਾ ਚਾਹੀਦਾ ਹੈ। ਪਰ ਕਿਹਦੇ ਅੱਗੇ? ਜਿਸ ਅੱਗੇ ਸਭ ਨਿਬੰਧ, ਜਿਹਦੇ ਸਾਹਮਣੇ ਸਾਰੇ ਝੁਕ ਜਾਂਦੇ ਨੇ। ਤੇ ਅੱਗੇ ਸਾਹਿਬ ਕਹਿੰਦੇ ਨੇ, ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ, ਦਾਮਨ ਦਾ ਅਖਰੀ ਅਰਥ ਕਰਾਂਗੇ ਦਾਮਨ ਪੱਲਾ ਲੜ। ਕਹਿੰਦੇ ਨੇ ਜਿਹੜਾ ਹਰੀ ਸੱਜਣ ਦੇ ਲੜ ਲੱਗ ਜਾਂਦਾ ਨਾ, ਉਹਦੇ ਲੜ ਲੱਗਿਆ ਨੂੰ ਪਰਮਾਤਮਾ ਕਿਸੇ ਹੋਰ ਨੂੰ ਉਹਨਾਂ ਗੁਰਮੁਖਾਂ ਨੂੰ ਬੰਨਣ ਦੀ ਇਜਾਜ਼ਤ ਨਹੀਂ ਦਿੰਦਾ। ਫਿਰ ਇਹਦੇ ਅਰਥਾਂ ਨੂੰ ਅਰਥ ਕਰਾਂ, ਹਰ ਸੱਜਣ ਦਾਵਣ ਲੱਗਿਆ ਹਰੀ ਸੱਜਣ ਦਾ ਲੜ ਪਕੜਿਆ ਕਿਸੇ ਨਾ ਦੇਈ ਬੰਨ, ਜਮਦੂਤ ਦੀ ਕੀ ਤਾਕਤ ਭਾਈ, ਜਿਹੜਾ ਪਰਮਾਤਮਾ ਦਾ ਲੜ ਪਕੜਦਾ ਉਹਨੂੰ ਉਹ ਜਮਦੂਤ ਬੰਨ ਸਕੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਤਾਕਤ ਕੀ ਭਾਈ, ਜਿਹੜਾ ਗੁਰੂ ਨਾਨਕ ਦਾ ਲੜ ਪਕੜੇ ਤੇ ਉਹਨੂੰ ਕਾਮ ਸਤਾ ਸਕੇ, ਕ੍ਰੋਧ ਸਤਾ ਸਕੇ, ਹੰਕਾਰ ਸਤਾ ਸਕੇ? ਹਰੀ ਤਾਂ ਸੱਜਣ ਹੋਵੇ ਜਿਹੜਾ ਹਰ ਥਾਂ ਤੇ ਆਪਣਿਆਂ ਨੂੰ ਰੱਖਦਾ। ਤੇ ਮੈਂ ਬੇਨਤੀ ਕਰਾਂ, ਸੱਜਣ ਦੁਨੀਆਂ ਵਿੱਚ ਬੜੇ ਨੇ, ਰੱਬ ਮੇਰ ਕਰੇ ਸੱਜਣ ਸੰਤ ਸੰਤ ਸੱਜਣ ਘੱਟ ਮਿਲਦੇ ਨੇ, ਅਸਲ ਵਿੱਚ ਸੱਜਣ ਠੱਗ ਬੜੇ ਮਿਲ ਜਾਂਦੇ। ਬਾਬਾ ਜੀ ਨੇ ਭਾਵੇਂ ਮੁਦਤ ਪਹਿਲਾਂ ਸ਼ਬਦ ਵਰਤਿਆ ਸੀ ਨਾ, ਹੁਣ ਸੱਜਣ ਤੇ ਠੱਗ ਦੋ ਸ਼ਬਦ ਕਿਉਂ ਕਹਿ? ਮੈਂ ਹੈਰਾਨ ਹੁੰਦਾ ਵਾ ਕਿ ਬਾਬੇ ਨਾਨਕ ਤੋਂ ਪਹਿਲਾਂ ਅਸੀਂ ਸੱਜਣ ਠੱਗ ਜਿਹੜਾ ਸ਼ਬਦ ਵਰਤਨੇ ਆ, ਪਹਿਲਾਂ ਉਹਨੂੰ ਕੋਈ ਵੀ ਸੱਜਣ ਕਹਿੰਦਾ? ਜਿੱਦਣ ਬਾਬਾ ਜੀ ਗਏ ਉੱਥੇ ਨੀ ਕਿਆ ਕਹਿਣ ਲੱਗੇ? ਹਕੀਕਤ ਵਿੱਚ ਲੋਕ ਤੈਨੂੰ ਸੱਜਣ ਕਹਿੰਦੇ ਨੇ, ਪਰ ਮੈਂ ਕਹਿੰਦਾ ਤੂੰ ਸੱਜਣ ਠੱਗ ਹੈ। ਪਹਿਲਾਂ ਸ਼ਬਦ ਵਰਤਿਆ ਸੱਜਣ, ਫਿਰ ਕਿਆ ਠੱਗ? ਤੇ ਸੱਚ ਜਾਣੋ, ਫਿਰ ਸੱਜਣ ਠੱਗ ਤੋਂ ਸੱਜਣ ਸੰਤ ਵੀ ਬਣਾ ਦਿੱਤਾ। ਹੁਣ ਆਪਾਂ ਕਹਾਂਗੇ ਵੀ ਸੱਜਣ ਤੇ ਠੱਗ ਦੋ ਸ਼ਬਦ ਕਿਉਂ? ਜਦੋਂ ਅਸੀਂ ਸੱਜਣ ਸ਼ਬਦ ਵਰਤਨੇ, ਸੱਜਣ ਦਾ ਅਰਥ ਹੁੰਦਾ ਜ਼ਬਾਨ ਦਾ ਮਿੱਠਾ, ਤੇ ਠੱਗ ਦਾ ਮਤਲਬ ਹੁੰਦਾ ਮਿੱਠਿਆਂ ਬੋਲ ਕੇ ਅੰਦਰ ਬੰਦੇ ਦਾ ਕਿਤੇ ਲੁੱਟ ਕੇ ਲੈ ਜਾ। ਬਾਬਾ ਜੀ ਨੇ ਉੱਥੇ ਜਿਹੜੇ ਸ਼ਬਦ ਵਰਤੇ, ਮੈਂ ਆਉਣਾ ਹਰੀ ਸੱਜਣ ਤੇ ਵੇ, ਹਰ ਸੱਜਣ ਦਾਵਣ ਲੱਗਿਆ। ਬਾਬਾ ਨਾਨਕ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਸੱਜਣ ਬਾਹਰੋਂ ਭੁਲੇਖੇ ਪਾਉਂਦੇ ਨੇ ਅਸੀਂ ਤੇਰੇ ਆ, ਪਰ ਅੰਦਰੋਂ ਕਦੀ ਵੀ ਕਿਸੇ ਦੇ ਖੁੰਦੇ ਨੇ, ਦੁਨਿਆਵੀ ਠੱਗ ਸੱਜਣ। ਕਹਿੰਦੇ ਨੇ ਪਰਮਾਤਮਾ ਉਹ ਐਸਾ ਸੱਜਣ ਹੈ ਕਿ ਕਦੀ ਉਹ ਤੈਨੂੰ ਦਾਵਾ ਕਰਕੇ ਨੀ ਕਹਿੰਦਾ ਮੈਂ ਤੇਰਾ ਵਾ, ਮੈਂ ਬੇਨਤੀ ਜਿਹੜੀ ਕਰਨ ਲੱਗਾ ਵਾ, ਪਰ ਲੋੜ ਪਏ ਤੇ ਦੱਸ ਦਿੰਦਾ ਵੀ ਸੱਜਣਾ ਮੈਂ ਕੇਵਲ ਕਹਿੰਦਾ ਨਹੀਂ, ਜਿੱਥੇ ਮੁਸੀਬਤ ਬਣੇਗੀ ਮੈਂ ਤੇਰਾ ਸੱਜਣ ਬਣ ਕੇ ਤੈਨੂੰ ਬਚਾ ਗਿਆ। ਹਜ਼ੂਰ ਨੇ ਸ਼ਬਦ ਕਿਹੜੇ ਵਰਤੇ? ਹੁਣ ਕਾਂਸੀ ਦਾ ਭਾਂਡਾ, ਕਹਿ ਦਾ ਭਾਂਡਾ ਜਿਹਨੂੰ ਅਸੀਂ ਕਹਿੰਦੇ, ਉਹ ਕਿੰਨਾ ਚਮਕਦਾ। ਪਿੰਡਾਂ ਥਾਵਾਂ ਤੇ ਅਸੀਂ ਅਜੇ ਵੀ ਕਈ ਘਰਾਂ ਵਿੱਚ ਵਰਤਦੇ ਦੇਖਦੇ ਹਾਂ ਕਿ ਕਹਿ ਦੇ ਭਾਂਡੇ ਨੂੰ ਚੰਗੀ ਤਰ੍ਹਾਂ ਚਮਕਾ ਦਿਓ, ਮਾਂਝ ਦਿਓ ਤੇ ਧੁੱਪੇ ਰੱਖੋ ਤੇ ਉਹਦੀ ਲਿਸ਼ਕ, ਉਹਦੀ ਚਮਕ ਇੰਨੀ ਪੈਂਦੀ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਐਵੇਂ ਭੁਲੇਖੇ ਵਿੱਚ ਆ ਕੇ ਇਸ ਭਾਂਡੇ ਦੇ ਵਿੱਚ ਹੱਥ ਨਾ ਮਾਰ ਲਈ। ਮਹਾਰਾਜ ਚਮਕਦਾ ਬੜਾ, ਕਹਿਣ ਲੱਗੇ ਸੱਜਣ ਹੈ ਨਾ, ਕਿਉਂਕਿ ਸੱਜਣ ਚਮਕਦੇ ਬੜੇ ਨੇ, ਸ਼ਬਦ ਬੜੇ ਉਹਨਾਂ ਦੇ ਚੰਗੇ ਨੇ। ਕਹਿਣ ਲੱਗੇ ਕਹਿਣ ਦਾ ਭਾਂਡਾ ਇਹਦੀ ਚਮਕ ਤੇ ਭਰੋਸਾ ਨਾ ਕਰ ਲਈ, ਕਦੀ ਹੱਥ ਮਾਰ ਕੇ ਦੇਖੀ ਤੇਰੇ ਹੱਥ ਦੀਆਂ ਉਂਗਲਾਂ ਨੂੰ ਆਕਾਲਖ ਲੱਗ ਜਾਏਗੀ, ਇਹ ਚਮਕਦਾ ਬੜਾ ਹੈ ਪਰ ਜਦੋਂ ਕਿਤੇ ਲੋੜ ਪੈ ਜਾਏ ਵਰਤ ਕੇ ਦੇਖੀਏ ਤੇ ਢਿੱਡ ਦਾ ਬਿਲਕੁਲ ਕਾਲਾ। ਕਾਂਸੀ ਦਾ ਭਾਂਡਾ ਚਮਕਦਾ ਹੈ ਪਰ ਅੰਦਰੋਂ ਕਾਲਖ ਹੈ। ਰੱਬ ਇਹੋ ਜਿਹਾ ਸੱਜਣ ਨਹੀਂ ਕਿ ਜਿਹੜਾ ਬਾਹਰੋਂ ਚਮਕ ਦਮਕ ਰੱਖਦਾ ਹੋਵੇ ਤੇ ਢਿੱਡ ਵਿੱਚ ਖੋਟ ਰੱਖਦਾ ਹੋਵੇ। ਕਿੰਨੇ ਦੁਨੀਆਂ ਦੇ ਸੱਜਣ ਤਾਂ ਇਸ ਤਰ੍ਹਾਂ ਨੇ ਕਿ ਜਿਵੇਂ ਇੱਕ ਘਰ ਬੜਾ ਸ਼ਿੰਗਾਰ ਕੇ ਬਣਾਇਆ ਹੋਵੇ, ਚਾਰ ਚੁਫੇਰੇ ਉਹਦੇ ਚਿੱਤਰਕਾਰੀ ਕੀਤੀ ਹੋਵੇ ਪਰ ਅੰਦਰ ਕੋਈ ਰਹਿ ਨਾ ਤੇ ਉਹ ਢੱਠਿਆਂ ਨਾਲੋਂ ਵੀ ਭੈੜਾ ਹੈ। ਰੱਬ ਇਹੋ ਜਿਹਾ ਸੱਜਣ ਨਹੀਂ ਕਿ ਜਿਵੇਂ ਸਿੰਬਲ ਦਾ ਰੁੱਖ ਬਾਹਰੋਂ ਉੱਚਾ ਲੰਮਾ ਬੜਾ ਪਰ ਨੇੜੇ ਜਾਈਏ ਤੇ ਰਸ ਨਹੀਂ ਕੇਵਲ ਫੋਕੀ ਰੂਹ ਹੈ। ਕਿੰਨੇ ਰੱਬ ਇਹੋ ਜਿਹਾ ਸੱਜਣ ਨਹੀਂ? ਉੱਥੇ ਹਜ਼ੂਰ ਨੇ ਸ਼ਬਦ ਵਰਤੇ ਸਨ ਕਿ ਜਦੋਂ ਅਸੀਂ ਪੜ੍ਹਦੇ ਹਾਂ, ਉੱਜਣ ਕਿਹਾ ਚਿਲਕ ਨਾ ਘੁੱਟ ਮਕਾਲੜੀ ਮੱਤ, ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾ ਤਿਸ। ਬਾਬਾ ਜੀ ਕਹਿਣ ਲੱਗੇ ਮੈਂ ਚਾਹੁੰਦਾ ਵਾ ਜੇਤ ਦੇ ਮਹੀਨੇ ਵਿੱਚ ਤੂੰ ਉਸ ਸੱਜਣ ਦਾ ਲੜ ਪਕੜ ਲੈ। ਕਿਹੜੇ ਦਾ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸੰਨ। ਹਰ ਸੱਜਣ ਦਾਵਣ ਲੱਗਿਆ, ਕਿਹੜਾ ਸੱਜਣ? ਜਿਹਨੂੰ ਸਾਹਿਬ ਕਹਿੰਦੇ ਨੇ ਆਦ ਮੱਧ ਜੋ ਅੰਤ ਨਿਭਾ ਹੈ ਸੋ ਸਾਜਣ ਮੇਰਾ ਮਨ ਚਾਹ। ਕਿਹੜਾ ਸੱਜਣ? ਜਿਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਸੱਜਣ ਸੱਚਾ ਪਾਤਸ਼ਾਹ, ਫਿਰ ਸ਼ਾਹਾਂ ਦੇ ਸ਼ਾਹ। ਹਜ਼ੂਰ ਸ਼ਬਦ ਵਰਤੇ ਨੇ ਹਰ ਸੱਜਣ ਦਾਵਣ ਲੱਗਿਆ, ਉਹਦਾ ਲੜ ਪਕੜ ਲਈ ਇਹਦਾ ਕਿਸੇ ਦਾ ਦੇਈ ਬੰਨ ਤੇ ਗੁਰੂ ਨਾਨਕ ਦਾ ਲੜ ਜਿਹਨੇ ਪਕੜ ਲਿਆ ਗੁਰਸਿੱਖੋ ਉਹਨੂੰ ਕਿਸੇ ਨੂੰ ਬੰਨਣ ਨਹੀਂ ਦੇਂਦੇ। ਭਾਈ ਸੰਤੋਖ ਸਿੰਘ ਹੋਣਾ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਇੱਕ ਸਾਖੀ ਦਿੱਤੀ, ਉਹਨੂੰ ਭਾਈ ਵੀਰ ਸਿੰਘ ਜੀ ਹੋਣਾ ਨੇ ਗੁਰੂ ਨਾਨਕ ਚਮਤਕਾਰ ਵਿੱਚ ਬੜੀ ਵਾਰੀ ਕੋਟ ਕੀਤਾ। ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਜੇਠ ਦੇ ਮਹੀਨੇ ਵਿੱਚ ਕਿਤੇ ਮਨਾ ਕੁਛ ਸੁਰਤ ਕਰਕੇ ਗੁਰੂ ਦਾ ਪੱਲਾ ਪਕੜ ਲੈ, ਕਿਤੇ ਬਾਜਮੁਖੀ ਬਿਰਤੀ ਨਾਲ ਤੂੰ ਗੁਰੂ ਦਾ ਲੜ ਪਕੜ ਲੈ, ਅੰਦਰੋਂ ਤੇ ਬਾਹਰੋਂ ਗੁਰੂ ਦੇ ਚਰਨਾਂ ਵਿੱਚ ਜੁੜ ਜਾ। ਉੱਥੇ ਭਾਈ ਵੀਰ ਸਿੰਘ ਹੁਣੀ ਇੱਕ ਉਦਾਹਰਨ ਦਿੰਦੇ ਨੇ ਤੇ ਆਪਾਂ ਨੂੰ ਰੰਚਕ ਮਾਤਰ ਵੀ ਉਸ ਸਾਖੀ ਤੇ ਕੋਈ ਸ਼ੱਕ ਨਹੀਂ, ਕੋਈ ਤਰਕ ਨਹੀਂ ਤੇ ਬਾਣੀ ਵਿੱਚ ਅਰਜ ਕਰਨੀ ਹੈ ਜਿਹਨੇ ਬਾਬਾ ਤੇਰੇ ਲੜ ਪਕੜ ਲਿਆ ਨਾ, ਜਿਹਨੇ ਰੱਬ ਤੇ ਗੁਰੂ ਦਾ ਲੜ ਪਕੜਿਆ ਉਹਨੂੰ ਕੋਈ ਦੁਨੀਆਂ ਦੀ ਤਾਕਤ ਬੰਨ ਨਹੀਂ ਸਕਦੀ। ਉਹ ਠੱਗਾਂ ਵਾਲੀ ਸਾਖੀ ਕਈ ਵਾਰੀ ਸੁਣਾਉਂਦੇ ਨੇ ਸੱਜਣ। ਹਜ਼ੂਰ ਕਿਰਪਾਲੂ ਜੀ ਇੱਕ ਪਿੰਡ ਵਿੱਚ ਗਏ ਸਨ, ਮੈਂ ਸਿਰਫ ਚੂਕ ਮਾਤਰ ਅਰਜ ਕਰਨੀ। ਉਸ ਪਿੰਡ ਦਾ ਕਿੱਤਾ ਹੀ ਇਹ ਸੀ ਕਿ ਜਿਹੜਾ ਰਾਹੀ ਮਿਲ ਗਿਆ ਉਹਨੂੰ ਕਿਸੇ ਤਰੀਕੇ ਨਾਲ ਗੱਲਾਂ ਬਾਤਾਂ ਮਿਲ ਕਰਕੇ ਉਹਨੂੰ ਪਚਲਾ ਕੇ ਲਿਆਓ ਤੇ ਰਾਤ ਨੂੰ ਉਹਨੂੰ ਕਤਲ ਕਰਕੇ ਸਭ ਕੁਝ ਠੱਗ ਲਿਆ ਗਿਆ। ਬਾਬਾ ਨਾਨਕ ਜੀ ਗਏ, ਹੁਣ ਮਸਤਕ ਦੇ ਉੱਤੇ ਨੂਰ ਸੀ ਤੇ ਕਈ ਵਾਰੀ ਉਹਨਾਂ ਲੋਕਾਂ ਨੂੰ ਭੁਲੇਖਾ ਲੱਗ ਜਾਣਾ ਜਿਹਦੇ ਮਸਤਕ ਤੇ ਖੇੜਾ ਹੋਵੇ, ਇਹਦੇ ਕੋਲ ਧਨ ਦੌਲਤ ਬਹੁਤ ਹੋਣੀ। ਭਾਈ ਮਰਦਾਨਾ ਤੇ ਦੂਜੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਆਪ ਮਸਤਕ ਦਾ ਨੂਰ ਦੇਖ ਕੇ ਠੱਗਾ ਸੋਚਿਆ ਵੀ ਅੱਜ ਅੰਜ ਲੱਗਦਾ, ਇੰਜ ਲੱਗਦਾ ਜਿਵੇਂ ਹੀਰਿਆਂ ਦਾ ਮੋਤੀਆਂ ਦਾ ਵਪਾਰੀ ਕੋਈ ਆਇਆ ਹੋਵੇ। ਸ਼ਬਦ ਉਹਨਾਂ ਜ਼ਰੂਰ ਚੰਗਾ ਵਰਤਿਆ, ਪਰ ਇੰਨਾ ਪਤਾ ਨੀ ਕਿ ਕਿਹੜੇ ਹੀਰੇ ਵੰਡਦਾ ਪਿਆ, ਕਿਹੜੀਆਂ ਮੋਤੀਆਂ ਦੀਆਂ ਦਾਤਾਂ ਪੈ ਦਿੰਦੇ ਨੇ। ਇੱਕ ਸੱਜਣ ਨੇ ਆਪਣੇ ਘਰ ਲੈ ਗਿਆ ਉਹਨਾਂ ਨੂੰ ਤੇ ਨਾਲ ਦਿਆਂ ਕਿਹਾ ਵੀ ਜੇ ਅੱਜ ਮਾਲ ਬਹੁਤ ਹੱਥ ਲੱਗਾ ਤੇ ਇਮਾਨਦਾਰੀ ਨਾਲ ਵਿੱਚੋਂ ਕੋਈ ਠੱਗੀ ਨਾ ਮਾਰੀ, ਵੱਖ ਨਾ ਕਰੀ, ਸਾਰੇ ਪਿੰਡ ਵਿੱਚ ਤੂੰ ਵੰਡ ਲੈ। ਕਹਿੰਦੇ ਬਾਬਾ ਨਾਨਕ ਜੀ ਰਾਤ ਗਏ, ਉਹਨੇ ਪ੍ਰਸ਼ਾਦ ਪਾਣੀ ਲਿਖਿਆ, ਕਹਿਣ ਲੱਗੇ ਨਾਮ ਦੇ ਆਹਾਰ ਤੇ ਜੀਨੇ ਆ। ਉਹਨੇ ਕਿਹਾ ਕੋਈ ਜਲ ਪਾਣੀ ਛਕਣ ਲਈ, ਕਹਿਣ ਲੱਗੇ ਅਸਲ ਵਿੱਚ ਅੰਮ੍ਰਿਤ ਨਾਮ ਤੋਂ ਬਿਨਾਂ ਦੂਜਾ ਕੁਝ ਪੀਤਾ ਹੀ ਨਹੀਂ। ਉਹਨੇ ਮਨ ਸੋਚਿਆ ਵੀ ਬੰਦਾ ਗੱਲਾਂ ਕਿਉਂ ਜਿਹੀਆਂ ਕਰਦਾ, ਅੱਜ ਤੱਕ ਇਹੋ ਜਿਹਾ ਬਚਨ ਸੁਣੇ ਹੀ ਨਹੀਂ। ਤੇ ਉਹਨੇ ਸੋਚਿਆ ਵੀ ਚਲੋ ਰਾਤ ਵਿਸ਼ਰਾਮ ਕਰਦੇ ਨੇ, ਮੈਂ ਵੀ ਦੋ ਘੜੀਆਂ ਟਿਕਣਾ, ਆਖਰ ਸੌਣਗੇ ਤੇ ਸਹੀ ਨਾ, ਜਦੋਂ ਸੌਣਗੇ ਉਦੋਂ ਖਤਲ ਕਰ ਦਿਆ। ਪਰ ਹਜ਼ੂਰ ਨੇ ਕੀ ਸੌਣਾ ਸੀ, ਉਹ ਪਰਮਾਤਮਾ ਦੀ ਯਾਦ ਵੀ ਜੁੜੇ ਠੱਗ ਸੁੱਤਾ, ਸਵੇਰੇ ਕਿਰਪਾਲੂ ਦਾਤਾਰ ਜੀ ਆਪਣੇ ਮਾਰਗ ਤੇ ਚੱਲ ਪਏ। ਪਿੰਡ ਦੇ ਲੋਕੀ ਆ ਗਏ ਵੀ ਲਿਆ ਸਾਡਾ ਹਿੱਸਾ। ਉਹ ਕਹਿੰਦਾ ਵੀ ਹਕੀਕਤ ਇਹ ਜੇ ਮੈਂ ਸੁੱਤੇ ਹੀ ਰਹਿ ਗਿਆ, ਮੈਂ ਠੱਗ ਸਕੀ ਗਏ। ਸਾਰੇ ਪਿੰਡ ਦੇ ਨੌਜਵਾਨ ਪਿੱਛੇ ਦੌੜੇ, ਹਜ਼ੂਰ ਨੂੰ ਜਾ ਥੋੜੀ ਦੂਰ ਘੇਰਿਆ ਤੇ ਕਹਿਣ ਲੱਗੇ ਤੁਸੀਂ ਸਾਡੇ ਨਾਲ ਧੋਖਾ ਕੀਤਾ। ਬਾਬਾ ਜੀ ਕਹਿਣ ਲੱਗੇ ਮੈਂ ਕਿਸੇ ਦਾ ਸਮਾਨ ਤਾਂ ਕੋਈ ਨੀ ਚੁਰਾਇਆ, ਤੁਹਾਡੇ ਨਾਲ ਵਾਅਦਾ ਕਰਕੇ ਤੇ ਨੀ ਕੋਈ ਮੁਕਰਿਆ, ਧੋਖਾ ਤਾਂ ਆਖਦਾ। ਕਹਿੰਦੇ ਅਸੀਂ ਤੁਹਾਨੂੰ ਠੱਗਣਾ ਸੀ, ਤੁਸੀਂ ਰਾਤ ਸਾਨੂੰ ਧੋਖਾ ਦੇ ਕੇ ਨਿਕਲ ਆਏ ਹੋ। ਹਜ਼ੂਰ ਨੇ ਕਿਹਾ ਜੇ ਠੱਗਣ ਦੀ ਜ਼ਰੂਰਤ ਹੈ ਤੇ ਮੈਨੂੰ ਠੱਗ ਲਓ। ਕਹਿਣ ਲੱਗੇ ਸਾਡਾ ਕਿੱਤਾ ਹੀ ਇਹ ਵੇ ਕਿ ਜਿਹੜਾ ਸਾਡੇ ਕੋਲ ਆ ਗਿਆ ਸੀ ਉਹਨੂੰ ਠੱਗਨੇ ਆ। ਬਾਬਾ ਜੀ ਕਹਿਣ ਲੱਗੇ ਅੱਜ ਇਕਰਾ ਕੇਵਲ ਦੁਨੀਆਂ ਨੂੰ ਹੀ ਠੱਗਿਆ ਹੈ, ਜਿੱਦਣ ਦੀਨ ਠੱਗਣ ਦੀ ਜਾਚ ਆ ਜਾਏਗੀ ਨਾ, ਉਦਣ ਫਿਰ ਦੁਨੀਆਂ ਨੂੰ ਨੀ ਠੱਗੋ। ਅੱਜ ਤੱਕ ਰੁਪਈਏ ਹੀ ਠੱਗ ਕੇ ਇਕੱਠੇ ਕੀਤੇ ਨੇ, ਜਿੱਦਣ ਨਾਮ ਲੁੱਟਣ ਦੀ ਜਾਚ ਆ ਗਈ ਨਾ, ਉਦਣ ਫਿਰ ਦੁਨੀਆਂ ਨੀ ਲੁੱਟਦੀ। ਦੇਖੋ ਲੁਟੇਰੇ ਤਾਂ ਬੜੇ ਨੇ, ਰੱਬ ਮੇਰ ਕਰੇ। ਬਾਬਾ ਜੀ ਨੇ ਇੱਕ ਸ਼ਬਦ ਵਰਤਿਆ ਕਬੀਰ ਸਾਹਿਬ ਨੇ, ਕਬੀਰ ਲੂਟਣਾ ਹੈ ਤੋ ਲੂਟ ਲੈ, ਜੇ ਠੱਗਣ ਹੀ ਤੁਰਿਆ ਲੁੱਟਣ ਹੀ ਤੁਰਿਆ ਉਹ ਨਾਮ ਨੂੰ ਲੁੱਟ ਲੈ। ਸਵਾਸ ਬੜੀ ਕੀਮਤੀ ਨੇ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ ਫਿਰ ਪਾਸ ਹੈ ਪਛਤਾਓਗੇ ਪ੍ਰਾਣ ਜਾਏਗੇ, ਛੂਟ ਜੇ ਲੁੱਟ ਸਕਣਾ ਤੇ ਨਾਮ ਨੂੰ ਲੁੱਟ ਲੈ, ਦੇਖ ਸਵਾਸ ਮਿਲੇਗੀ। ਹਜ਼ੂਰ ਨੂੰ ਉਹਨਾਂ ਕਿਹਾ, ਕਹਿਣ ਲੱਗੇ ਸਾਨੂੰ ਗੱਲਾਂ ਵਿੱਚ ਨਾ ਪਾ, ਅਸੀਂ ਲੁੱਟਣ ਤੋਂ ਪਹਿਲਾਂ ਕਤਲ ਕਰਨੇ ਹੋਣੇ ਆ। ਸਤਿਗੁਰੂ ਹੱਸ ਕੇ ਕਹਿਣ ਲੱਗੇ ਜਾਣਾ ਤਾਂ ਇੱਕ ਦਿਨ ਹੈ ਸੱਜਣਾ, ਬੜੀ ਚੰਗੀ ਗੱਲ ਹੈ, ਪਰ ਕਹਿੰਦੇ ਨੇ ਜੇ ਤੁਹਾਡੀ ਇਹ ਮਰਿਆਦਾ ਵੀ ਤੁਸੀਂ ਲੁੱਟਣ ਤੋਂ ਪਹਿਲਾਂ ਕਤਲ ਕਰ ਦਿਓ ਉਸ ਬੰਦੇ ਦਾ। ਕਹਿਣ ਲੱਗੇ ਮੈਂ ਵੀ ਚਾਹੁੰਦਾ ਵਾ ਕਿ ਤਨ ਸਾਡਾ ਰੁਲੇ ਨਾ, ਇੱਕ ਕੰਮ ਕਰ ਦਿਓ, ਅੱਗ ਦਾ ਪ੍ਰਬੰਧ ਕਰ ਲਓ, ਚਿਖਾ ਜ਼ਰੂਰ ਚਿਣ ਦਿਓ, ਘੱਟੋ ਘੱਟ ਚਿਖਾ ਤੇ ਅੱਗ ਦਾ ਪ੍ਰਬੰਧ ਕਰਕੇ ਸਾਨੂੰ ਕਤਲ ਕਰਿਓ, ਤਨ ਨਾ ਰੁਲਦਾ ਹੈ। ਭਾਈ ਮਰਦਾਨੇ ਨੇ ਸਮਝਿਆ ਕਿ ਬਾਬਾ ਨਾਨਕ ਜੀ ਅੱਜ ਇਹਨਾਂ ਦੇ ਅੰਦਰ ਦੇ ਭਰਮ ਦੇ ਛੋੜ ਕੱਟਣ। ਉਹ ਡਰਿਆ ਨਹੀਂ, ਮਨ ਵਿੱਚ ਜ਼ਰੂਰ ਆਇਆ ਵੀ ਜਿਹੜੀ ਅੱਗ ਦੀ ਮਰਨ ਦੀ ਗੱਲ ਤਾਂ ਬਾਬਾ ਕਰਦਾ ਪਿਆ, ਹੁਣ ਇੰਨਾ ਕੁ ਮੰਨ ਲਓ ਵੀ ਗੁਰੂ ਸਾਹਿਬ ਦੀ ਸੰਗਤ ਕਰਕੇ ਇੰਨਾ ਕੁ ਉਹ ਅੰਦਰੋਂ ਟਿਕ ਚੁੱਕਾ ਸੀ, ਉਹਨੂੰ ਪਤਾ ਸੀ ਇਹੋ ਜਿਹਾ ਕਈਆਂ ਨਾਲ ਵਾਹ ਪਿਆ। ਹਜ਼ੂਰ ਕਹਿਣ ਲੱਗੇ ਅੱਗ ਦਾ ਪ੍ਰਬੰਧ ਤੇ ਚਿਖਾ ਦਾ ਪ੍ਰਬੰਧ ਕਰੋ। ਉਹਨਾਂ ਕਿਹਾ ਵੀ ਮੌਤ ਤੋਂ ਵੀ ਨਹੀਂ ਡਰਦਾ। ਕਹਿਣ ਲੱਗੇ ਅੱਗ ਕਿੱਥੋਂ ਲੈ ਕੇ ਆਈਏ? ਉੱਥੇ ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਲਿਖਿਆ ਹੈ ਕਿ ਮੇਰੇ ਬਾਬੇ ਨੇ ਰੱਬ ਦੀ ਯਾਦ ਵਿੱਚ ਜੁੜੇ ਹੋਏ ਉਸ ਹਿਰਦੇ ਨੇ ਇੱਕੋ ਅਸਮਾਨ ਵੱਲ ਨਜ਼ਰ ਚੁਕਾਈ ਤੇ ਦੂਰ ਜੰਗਲ ਵਿੱਚ ਧੂੰ ਪਿਆ ਨਿਕਲਦਾ ਸੀ। ਕਹਿਣ ਲੱਗੇ ਅੱਗ ਦਾ ਤਾਂ ਤੁਹਾਨੂੰ ਸੂਚਨਾ ਦੇ ਦੇਣਾ, ਸਾਹਮਣੇ ਧੂੰ ਨਿਕਲਦਾ, ਅੱਗ ਬਲਦੀ ਪਈ ਏ, ਲੱਕੜਾਂ ਦਾ ਪ੍ਰਬੰਧ ਇੱਥੇ ਰੱਬ ਰਲ ਕੇ ਕਰ ਲਈਏ, ਕੁਝ ਕੁ ਨੂੰ ਕਹੋ ਜਾ ਕੇ ਅੱਗ ਲੈ ਹੋ। ਕਹਿੰਦੇ ਕੁਝ ਤਾਂ ਉੱਥੇ ਰੁਕ ਗਏ ਤੇ ਕੁਛ ਅੱਗ ਲੈਣ ਗਏ। ਸਾਹਮਣੇ ਕੀ ਦੇਖਦੇ ਨੇ? ਇੱਕ ਮੁਰਦੇ ਦੀ ਚਿਖਾ ਪਈ ਬਲਦੀ, ਮਰ ਚੁੱਕਾ ਬੰਦਾ, ਉਹਦੀ ਚਿਖਾ ਨੂੰ ਪਰਿਵਾਰ ਨੇ ਚਿਣ ਕੇ ਲੱਕੜਾਂ ਤੇ ਅੱਗ ਲਾਈ ਏ। ਜਦੋਂ ਉਹ ਠੱਗ ਅੱਗ ਲੈਣ ਲਈ ਗਏ, ਹੁਣ ਉੱਥੇ ਇੱਕ ਮਾਜਰਾ ਤੱਕਿਆ। ਇਹਨੂੰ ਇਹ ਨਾ ਸਮਝਿਓ ਵੀ ਐਵੇਂ ਕਿਤੇ ਸ਼ਬਦ ਜੋੜ ਕੇ ਮਿੱਥਿਆ ਘਟਨਾ ਹੈ, میں تن گرو گرنتھ صاحب کی بانی تو باہر نہیں جا کے گل کوئی کرنی. جو حضور کہتے ہیں جدو چیخا بردی تکی انہوں نے ٹھگانے کی دیکھے کہ اس بندے کی روح نو جمدوت مارتے پے. ہوں اِسی کئی بار کہنے لو جی یہ تو ایسے منوکلپت گلا نے. میں کہنا اصل وچ بندیا یہ رب دے پیاریاں نے جڑے بچن کہے نے دونوں گھروں کے جانو نے. پتا تو ادھر لگے گا جدھر شریر چھڈ کے ترے گا, کیونکہ شریر وچ جے پروار دسدا پتر سیا دسدے نے جڑیاں چار اکھر پڑھے نے وہ کتاباں دی غرور دسدا. تے جے کتے تو اے شبد پڑھ لے پوڑی پڑھ لے کتے تو بابے دی کہ پوڑی آپی نے بھوگ بھوگ کے کوئی پسمڑ پور چدایا وڈا گوا دنی دار گل سنگل کت چلایا اگر کرنی کیرت واپیا بہ لیکھا کر سمجھایا. تین سمجھ پی جائے بھی لیکھے ہوندے نے کدے تین یہ شبد سمجھ پی جائے سلوک سمجھ پی جائے نانک آخ رے منا سنیے سکھ صحیح لیکھا رب مگیتیا بیٹھا کٹ بہی طلبا پوشن آخیا باقی جنا رہی اگر آئی فرشتا ہوشی آئے تئی آمر جان نہ سجئی پیڑی گلی پجی. ایویں مان وچ تڑیا دا پیڑی کوڑ نہ کھٹے نانکا اورک سچ رہی پیاریا اس لکھے ہوندے نے. جدو دیکھے بھی دوت اس روح نو مار دیکھو دو چیزاں نے کنے جدو لین ہوندے نے ایک نے جم گن تے ایک نے دیو گن. جم گن ہمیشہ آندے نے پاپی بندیاں نو لین لئی تے دیو گن جڑے نے او آندے نے رب دی بندگی کرن والیاں نو لین. ہن تسی کہو گے بانی وچوں ایک سویا پڑھو پتاں دا یہ سویا اخیر لے گرو گرنتھ صاحب دا یہ سویا ہے دیو پوری میں گیو آپ پرمیشر پایو صاحب تن گرو رام دا دیو پوری میں گیو آپ پرمیشر پایو ہر سنگھ آسن دیو شری گرو تاہ بٹھایو رہس کیو سر دیو تو جے جے جمپ اصور گئے تے پاگ پاپ تن پیتر کمپ. کہ لگے بابا جی تینوں ویکھ کے دیو تے چکدے پے. اس بندے کی روح نو جدو جم گڑ مر وہ کرلائے تے جدو تھک نیڑے گئے ایکو دم وہ جم گڑ نو چھڈ بیٹھے پیروں میں دیکھ کے درود جان لگے وہ سامنے چک گئے. این دیر نو کہنے دیو گڑ آئے عزت نال بگان لگان دے لئی تھکان وات بھول گئی. کہن لگے بھی ماجرا کی ہے کہ پہلا تھی مارتے کہ ترلے لینا کہ مجھے چھڈ دیو ہوں تھی ترلے لے کے پر پیروں میں دیکھ کے کہتے سانو تو بخش دے. کہنے لگے کہ گل سمجھ نہیں سکے. کہنے اس ویلے انہیں جم گڑا ایک گل کے کہن لگے کہ سارا کوتک تمہیں سمجھان لی پرماتما نے کیتا. پوچھا کیوں؟ کہن لگے بندہ یہ پاپی سی کرم کوئی چنگا نہیں کیتا ساری زندگی پاپ کیتے نے سزا یہ ضرور ملنی تھی. کہن لگے ہوں کی ہوا؟ کہن لگے اصل وچ بابے نانک دی نا صرف یہ بلدی چیخا ول نظر چلی گئی. یہ چیخا بلدی سی تو ول بابے نے انگل کر دیتی. کہن لگا جی ول وہ نظر تے انگل ہو جائے نا سچ جانو وہ نظر نال تا پاپی بھی بخشے جاتے. ہر سجن گاون لگیا کسان دئی بند. کہن لگے جی تھی اک لین آئے ہو وہ دھوں پہ نظر کرتا کسی کی چیخان پہ وہ بندنا تو چھٹ جاتے نے. جاؤ اگ نہ لجاؤ جی گٹ کے چرن پکڑ لو تا دین تے دنی سور جائے گا. باپ صاحب میرے بابے نانک دے چرنوں وچ نال دے کنے اگ نہیں لے آئے. کہن لگے اندیا سار چپال دیکھ کے کہن لگے بابا سانو کرپا کر کے بخش. وہ ساتھی کہنے تھی یہ پیروں میں جھک گئے. کارن کی؟ کہنے لگے اسی اکھان ماجرا تاکے آئے ہاں یہ نظر جہد سے پی جائے وہ چھٹ جاتے نہیں. اِسی کہاں گے بانی بھی چو کچھ ٹکان ہے. کہنے نے میں مورخ کی چیتک بات ہے کوٹ پرا کی تریا رے ہر سجن دامن لگیا کسے نہ دئی بن. تو گرو دا لڑ پکڑ لاؤ مڑا دیکھی جڑے بابے دا لڑ پکڑ لے دے نے نا انہوں نے جمدوت بھی نہیں بن سکتے. ہر سجن دامن لگیا میں مورخ کی چیتک بات ہے کوٹ پرا کی تریا رے گرو نانک جن سنیا دیکھا سے پھر گربات نہ پریا رے بابا جی ਤੁਸੀਂ ਬਾਣੀ ਵਿੱਚ ਕਹਿ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ ਹਰ ਸੱਜਣ ਦਾਵਣ ਲੱਗਿਆ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ ਜਿਵੇਂ ਇਹ ਜਮਵਾ ਚਿਰ ਗਿਆ ਤੋ ਜਪਿਆ ਪਰਵਤਕਾਰ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜਾ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਕ ਮਨ ਜਪੈ ਏਕ ਮੁਰਾਰ ਤਿਨਕੀ ਸੇਵਾ ਧਰਮ ਰਾਏ ਕਰੇ ਕਿੰਨਾ ਦੀ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਧਨ ਕਹਿਣ ਲੱਗੇ ਤਿਨਕੀ ਸੇਵਾ ਧਰਮ ਰਾਏ ਕਰੇ ਹਰ ਕਾਸ਼ ਸਵਾਰਨ ਖਾਣ ਉਹ ਬੇਨਤੀ ਕਰਦਾ ਕਿ ਮੇਰੇ ਮਾਲਕ ਜੀ ਤਿਨਕੀ ਸੇਵਾ ਧਰਮ ਰਾਏ ਕਰੇ ਉਹ ਆਪ ਖਲੋ ਕੇ ਕਹਿੰਦਾ ਮੈਂ ਤੁਹਾਡੀ ਸੇਵਾ ਕਰਨੀ ਹੈ ਗੁਰਮੁਖੋ ਹੁਣ ਲੜ ਪਕੜਨਾ ਕੀ ਹੈ ਦੇਖੋ ਅਸੀਂ ਇੱਕ ਇੱਕ ਸ਼ਬਦ ਦੀ ਡੂੰਘਾਈ ਵੀ ਜਾਣ ਦਾ ਯਤਨ ਕਰੀਏ ਲੜ ਪੜਨ ਦਾ ਮਤਲਬ ਰੁਮਾਲੇ ਪਕੜਨਾ ਨਹੀਂ ਇਹ ਤਾਂ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ ਸਿੱਖ ਨੇ ਲੜ ਪਕੜਨ ਦਾ ਮਤਲਬ ਕੀ ਹੈ ਕਹਿ ਜ਼ਰੂਰ ਦਿੰਦੇ ਹਾਂ ਬਾਬਾ ਜੀ ਸਾਨੂੰ ਆਪਣੇ ਲੜ ਲਾ ਲਓ ਮੇਰੇ ਗੁਰੂ ਰਾਮਦਾਸ ਜੀ ਨੇ ਫਿਰ ਇੱਕ ਦੁੱਖ ਕਹੀ ਕਿਹਨਾਂ ਨੇ ਜੇ ਲੜ ਪਕੜਨੀ ਨਾ ਲੜ ਪਕੜਨ ਦਾ ਮਤਲਬ ਜ਼ਬਾਨੀ ਕਲਾਮੀ ਨਹੀਂ ਇਹ ਸ਼ਬਦ ਆਰੰਭ ਹੁੰਦਾ ਹਮ ਅੰਧਲੇ ਅੰਧ ਦਿਖੇ ਦਿਖ ਰਾਤੇ ਕਿਉਂ ਚਾਲੈ ਗੁਰ ਚਾਲੀ ਹਰ ਸੱਜਣ ਦਾਵਣ ਲੱਗਿਆ ਕਿਵੇਂ ਲੜ ਪਕੜਿਆ ਗਿਆ ਕਹਿਣ ਲੱਗੇ ਦਾਤਾ ਜੀ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਆਪਣਾ ਲੜ ਪਕੜਾ ਦੇ ਰਾਹ ਆਪਣਾ ਪੱਲਾ ਤੇ ਗੁਰੂ ਰਾਮਦਾਸ ਜੀ ਦੇ ਜੈਤਸਰੀ ਰਾਗ ਵਿੱਚ ਬਚਨ ਹੁੰਦਾ ਦਾਤਾ ਜੀ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਬੀਜੈ ਜਨ ਨਾਨਕ ਚਲੈ ਮਿਲਮ ਥਾ ਸਾਨੂੰ ਆਪਣਾ ਪੱਲਾ ਪਕੜਾ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਹੁਣ ਅਗਲੀ ਤੋਖੇ ਪਿਆਰਿਓ ਕਿਹੜੇ ਲੜ ਪਕੜਦੇ ਦਾਤਾਰ ਕਹਿੰਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਚਾਲੀ ਦਾ ਅਰਥ ਮੈਂ ਚਾਲ ਗੁਰੂ ਦਾ ਮਾਰਗ ਗੁਰਮੁਖ ਗਾਦੀ ਰਾਹ ਨਿਬੰਧਾ ਜਾਂ ਗੁਰਮੁਖ ਗਾਦੀ ਰਾਹ ਚਲਣ ਦੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਹਿਣ ਲੱਗੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਲੜ ਪਕੜਨੇ ਨਾ ਜੇਲ ਦੇ ਮਹੀਨੇ ਵਿੱਚ ਜੋ ਗੁਰ ਕਹੇ ਸੋਈ ਭਲ ਮੰਨੋ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ ਲੈ ਸੱਚ ਲਗਾਣ ਜਿਹੜੇ ਹੁਕਮ ਮੰਨਦੇ ਨੇ ਪੱਲਾ ਕੇਵਲ ਪਕੜ ਵੀ ਹੁੰਦੇ ਸਾਹਿਬ ਕਹਿਣ ਲੱਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਹੁਣ ਜਿਹਨੇ ਪੱਲਾ ਪਕੜਨਾ ਹੈ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਵੈਸੇ ਤਾਂ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਆਤਮਕ ਜੀਵਨ ਲਈ ਹੈ ਪਰ ਇਹ ਕਦੀ ਨਾ ਭੁੱਲੀਏ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਾਡਾ ਦੁਨਿਆਵੀ ਤੌਰ ਤੇ ਵੀ ਅਗਵਾਈ ਕਰਦਾ ਹੁਣ ਜਿਹੜੇ ਅਸੀਂ ਸ਼ਬਦ ਪੜ੍ਹਨੇ ਲਾਵਾਂ ਚਾਰ ਪੜੀਆਂ ਜਾਂਦੀਆਂ ਨੇ ਆਨੰਦ ਕਾਰਜ ਜਦੋਂ ਕੀਤਾ ਜਾਂਦਾ ਉਹਨਾਂ ਲਾਵਾਂ ਦਾ ਸੰਬੰਧ ਬਾਜ ਮੁਖੀ ਇਤਨਾ ਨਹੀਂ ਜਿਤਨਾ ਕੇਵਲ ਅੰਤਰਮੁਖੀ ਹੈ ਸਹਿਜ ਨਾਲ ਜੁੜਨ ਤੱਕ ਦੀ ਉਹ ਪਦਵੀ ਲਾਵਾਂ ਤੋਂ ਪਹਿਲਾਂ ਅਕਸਰ ਹਰ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੇਲੇ ਪੱਲਾ ਪਕੜਾਉਣ ਦੀ ਰਸਮ ਕਰਾਈ ਜਾਂਦੀ ਮੈਂ ਇਸ ਕਰਕੇ ਸ਼ਬਦ ਵਰਤਿਆ ਕਿ ਦਾਮਨ ਪਕੜ ਲਈ ਉਹਦਾ ਪੱਲਾ ਪਕੜ ਲਈ ਇਸ ਪੱਲੇ ਦੇ ਅਰਥ ਕੀ ਵਾਹਿਗੁਰੂ ਮਿਹਰ ਕਰੇ ਸਾਨੂੰ ਪਰਨੇ ਦੇ ਤੇ ਪੱਲੇ ਦੇ ਅਰਥ ਸਮਝ ਪਏਗਾ ਹੁਣ ਆ ਗੱਲ ਵਿੱਚ ਅਸੀਂ ਪਾਉਂਦੇ ਹਾਂ ਪਰਨਾ ਸ਼ਬਦ ਵੀ ਵਰਤਨੇ ਆ ਹਜ਼ੂਰੀਆ ਸ਼ਬਦ ਵੀ ਵਰਤਨੇ ਆ ਕਈ ਸੱਜਣੇ ਨੂੰ ਪੱਲਾ ਵੀ ਕਹਿੰਦੇ ਨੇ ਇੱਕ ਮਹਾਂਪੁਰਸ਼ਾਂ ਨੇ ਪਰਨੇ ਦੇ ਅਰਥ ਬੜੇ ਸੋਹਣੇ ਕੀਤੇ ਸਨ ਅਸੀਂ ਜੇ ਕੋਈ ਪੁੱਛੇ ਵੀ ਕਿਉਂ ਪਾਇਆ ਜਾਂਦਾ ਮੈਂ ਤੇ ਕਈ ਵਾਰੀ ਬੇਨਤੀ ਕਰਨਾ ਹੁੰਦਾ ਬੜੀ ਵਾਰੀ ਪੁੱਛਿਆ ਵੀ ਕਈਆਂ ਤੋਂ ਕਿਉਂ ਪਾਇਆ ਜਾਂਦਾ ਤੇ ਮਨ ਵਿੱਚ ਆਉਂਦਾ ਦਾਤਾ ਸਾਡਾ ਇੱਕ ਪੇਂਡੂ ਕਲਚਰ ਇੱਕ ਸਭਿਆਚਾਰ ਹੈ ਜਿਹੜਾ ਬੰਦਾ ਦੋਸ਼ੀ ਹੋਵੇ ਨਾ ਉਹਨੂੰ ਕਹਿੰਦੇ ਨੇ ਸਿੱਧੇ ਗੱਲ ਵਿੱਚ ਪਾਓ ਪਰਨਾ ਅਸੀਂ ਅਕਸਰ ਕਹਿੰਦੇ ਹਾਂ ਜਦੋਂ ਸਿੱਖ ਗੱਲ ਵਿੱਚ ਪਰਨਾ ਪਾ ਕੇ ਆ ਜਾਂਦਾ ਨਾ ਉਦੋਂ ਮਤਲਬ ਇਹ ਦੱਸਿਆ ਕਿ ਮੈਂ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਆਪਣੇ ਆਪ ਨੂੰ ਦੋਸ਼ੀ ਸਮਝ ਕੇ ਤੇਰੇ ਚਰਨਾਂ ਵਿੱਚ ਆਇਆ ਮੈਂ ਗੱਲ ਵਿੱਚ ਆਪ ਹੀ ਪੱਲਾ ਪਾ ਲਿਆ ਪੱਲਾ ਪਾਉਣ ਦਾ ਮਤਲਬ ਹੈ ਮੈਂ ਖੁਦ ਦੋਸ਼ੀ ਹਾਂ ਦੂਸਰੀ ਬੇਨਤੀ ਪੱਲਾ ਇਹਦਾ ਭਾਵ ਹੈ ਪਰਨੇ ਦਾ ਉਹ ਮਹਾਂਪੁਰਸ਼ ਕਹਿੰਦੇ ਸਨ ਕਦੀ ਤੱਕੇ ਉਹ ਪਿੰਡਾਂ ਥਾਵਾਂ ਤੇ ਜ਼ਿਮੀਂਦਾਰ ਜਦੋਂ ਵਾਹੀ ਕਰਦੇ ਨੇ ਉਹਦਾ ਲੱਕ ਨਾਲ ਪਰਨਾ ਬੰਨਣਾ ਹੁਣ ਇਹਦੇ ਅਰਥ ਕਰਨ ਵਾਸਤੇ ਮੈਂ ਬੇਨਤੀ ਕਰ ਰਿਹਾ ਇਹਦੇ ਇਹ ਨਾ ਸਮਝੋ ਮਰਿਆਦਾ ਵਾਲੇ ਪਾਸੇ ਨੀ ਸਿਰਫ ਅਰਥ ਕਰਨੇ ਉਸਨੇ ਕੀ ਕਰਨਾ ਉਸੇ ਪਰਨੇ ਨੂੰ ਲੱਕ ਨਾਲ ਬੰਨਣਾ ਉਸੇ ਪਰਨੇ ਦਾ ਕਮਰ ਕੱਸਾ ਬਣਾ ਲੈਣਾ ਉਸੇ ਪਰਲੇ ਨੂੰ ਕਈ ਵਾਰੀ ਜਦੋਂ ਮਿੱਟੀ ਪੈਰਾਂ ਨੂੰ ਲੱਗਣੀ ਝਾੜ ਲੈਣੀ, ਲੋੜ ਪੈਣੀ ਬੰਨ੍ਹੇ ਜਾਣਾ, ਪਰਲੇ ਨੂੰ ਮੋਢੇ ਤੇ ਰੱਖ ਲੈਣਾ, ਲੋੜ ਪੈਣੀ ਸਿਰ ਤੇ ਬੰਨ ਲੈਣਾ, ਪਰ ਪਰਲੇ ਨੇ ਕਦੀ ਨੀ ਸੀ ਕਿਹਾ ਉਹ ਮਾਲਕਾ ਕਦੀ ਲੱਕ ਨਾਲ ਬੰਨਣਾ, ਕਦੀ ਸਿਰ ਤੇ ਬੰਨਣਾ, ਕਦੀ ਮੋਢੇ ਤੇ ਰੱਖਣਾ, ਕਦੀ ਪੈਰ ਮੇਰੇ ਨਾਲ ਝਾੜਨਾ। ਉਹਦਾ ਮਤਲਬ ਇਹ ਸੀ ਜਦੋਂ ਮੈਂ ਤੇਰੀ ਆਸਰੇ ਹੋ ਗਿਆ, ਮੇਰੀ ਮਰਜ਼ੀ ਖਤਮ ਹੋ ਗਈ, ਪੈਰਾਂ ਚ ਰੱਖ ਲਈ ਭਾਵੇਂ ਸਿਰ ਚ ਬੰਨ ਲਈ, ਗਲ ਵਿੱਚ ਪਾ ਲਈ ਭਾਵੇਂ ਲੱਕ ਨਾਲ ਬੰਨ ਲਈ, ਮੇਰੀ ਆਪਣੀ ਮਰਜ਼ੀ ਕੋਈ ਨਹੀਂ। ਪੱਲੇ ਪਰਨੇ ਦਾ ਮਤਲਬ ਆਪਣੀ ਮਰਜ਼ੀ ਕੋਈ ਨਹੀਂ। ਹੁਣ ਪੱਲਾ ਜਦੋਂ ਪਕੜਾਇਆ ਜਾਂਦਾ, ਵੈਸੇ ਤੇ ਮਾਲਕ ਮਿਹਰ ਕਰੇ, ਮੈਂ ਇੱਕ ਵਾਰੀ ਬੇਨਤੀ ਵੀ ਕੀਤੀ ਸੀ ਆਨੰਦ ਕਾਰਜ ਸੰਬੰਧੀ, ਉਦੋਂ ਕਥਾ ਕੀਤੀ ਸੀ ਉਂਝੀ, ਕਿਉਂਕਿ ਆਨੰਦ ਕਾਰਜ ਵੇਲੇ ਕੋਈ ਸੁਣਦਾ ਵੀ ਨਹੀਂ ਹੁੰਦਾ। ਉਦੋਂ ਤੇ ਕਹਿਣ ਦੀ ਬਾਦਸ਼ਾਹ ਦੀ ਤਰ੍ਹਾਂ ਜਿਵੇਂ ਜਿੱਤ ਪ੍ਰਾਪਤ ਕਰਨ ਹੁੰਦੇ ਆ, ਸਾਡਾ ਇੱਥੇ ਹੁਣ ਸੱਭਿਆਚਾਰ ਬਣਿਆ ਵੀ ਮੈਂ ਤਰਕ ਨਹੀਂ ਕਰਦਾ। ਫੁੱਲ ਲਾਏ ਹੁੰਦੇ ਨੇ, ਆਪੋ ਆਪਣਾ ਤਰੀਕਾ ਪਾਵੇ, ਪਹਿਚਾਣ ਬਣਾਈਏ। ਤੇ ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹੋ ਜਿਹਾ ਕਰਮ ਕਰਨੇ ਸ਼ੋਭ ਦੇ ਨਹੀਂ। ਸਿੱਖ ਨੇ ਤਾਂ ਨਿਮਰਤਾ ਵੀ ਝੁੱਕ ਕੇ ਆਉਣਾ ਤੇ ਫੁੱਲ ਲਾ ਕੇ ਨਹੀਂ, ਦਾਤਾ ਮਿਹਰ ਕਰੇ ਕਿ ਨਾਮ ਦੀ ਸੁਗੰਧੀ ਅੰਦਰੋਂ ਫੁੱਲ ਦੇ ਦੇ, ਉਹ ਵੀ ਨਰਜਿੰਦ ਫੁੱਲ। ਉੱਥੇ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਮੇਰੇ ਕਿਰਪਾਲੂ ਸਤਿਗੁਰੂ ਦਾ ਇੱਕ ਸ਼ਬਦ ਪੜਿਆ ਜਾਂਦਾ ਕਿ ਦਾਵਣ ਪਕੜਨਾ, ਇਹ ਗੱਲ ਚੇਤੇ ਰੱਖੇ। ਉਦੋਂ ਪਹਿਲਾ ਸ਼ਬਦ ਕਹਿੰਦੇ ਨੇ, ਉਹ ਪੱਲਾ ਸੰਬੰਧ ਹੈ ਗੁਰੂ ਨਾਲ, ਹਰ ਭੱਜਣ ਦਾਵਣ ਲੱਗਿਆ। ਪਰ ਮੈਂ ਬੇਨਤੀ ਕੀਤੀ, ਮਾੜੀ ਗੱਲ ਨੀ ਜੇ ਗੁਰਸਿੱਖ ਪੱਲੇ ਦਾ ਸ਼ਬਦ ਪੜ੍ਹਦੇ ਨੇ, ਉਹਦਾ ਭਾਵ ਇਹ ਵੇ ਵੀ ਚਲੋ ਇੱਕ ਸਮਝ ਪੈ ਗਿਆ ਵੀ ਤੇਰੇ ਤੇ ਤੇਰੇ ਲੜ ਲੱਗੀ ਹੈ ਬੀਬਾ, ਤੇਰੇ ਤੇ ਯਕੀਨ ਕਰਕੇ, ਤੇਰੇ ਤੇ ਭਰੋਸਾ ਕਰਕੇ, ਤੇ ਜਿਹੜਾ ਲੜ ਪਕੜੇ ਉਹਦੀ ਸਾਰ ਲਈ। ਹੁਣ ਦੇਖੋ ਉੱਥੇ ਅਸਲ ਵਿੱਚ ਪੱਲੇ ਦਾ ਸੰਬੰਧ ਹੈ ਹਰ ਸੱਜਣ ਦਾਵਣ ਲੱਗਿਆ, ਪੱਲਾ ਹਮੇਸ਼ਾ ਗੁਰੂ ਉਹਨੂੰ ਪਕੜਾਉਂਦਾ ਹੈ ਜਿਹੜਾ ਬੰਦਾ ਖੁਸ਼ਾਮਦੀ ਵੀ ਨਾ ਹੋਵੇ ਤੇ ਨਿੰਦਕ ਵੀ ਨਾ ਹੋਵੇ। ਜਿਹੜਾ ਬੰਦਾ ਜਣੇ ਖਣੇ ਦੀ ਝੋਲੀ ਚੁੱਕਦਾ, ਉਹ ਕਦੀ ਗੁਰੂ ਦਾ ਪੱਲਾ ਨਹੀਂ ਪਕੜਿਆ ਉਹਨੇ ਹੁੰਦਾ। ਤੇ ਜਿਹੜਾ ਬੰਦਾ ਈਰਖਾ ਵਿੱਚ ਆ ਕੇ ਹਰ ਬੰਦੇ ਦੀ ਬੇਇੱਜ਼ਤੀ ਕਰਦਾ, ਨਿੰਦਿਆ ਕਰਦਾ, ਸੱਚ ਜਾਣੋ ਪੱਲਾ ਉਹਨੇ ਵੀ ਨਹੀਂ ਪਕੜਿਆ ਹੁੰਦਾ। ਤੇ ਖੁਸ਼ਾਮਦੀ ਹਮੇਸ਼ਾ ਲਾਲਚੀ ਹੁੰਦਾ ਤੇ ਨਿੰਦਕ ਹਮੇਸ਼ਾ ਈਰਖਾਲੂ ਹੁੰਦਾ। ਬਾਬਾ ਜੀ ਨੇ ਕਿਹਾ ਕਿ ਹਰ ਸੱਜਣ ਦਾਵਣ ਪਕੜਨੇ ਨਾ, ਤੇ ਸਭ ਤੋਂ ਪਹਿਲੀ ਗੱਲ ਚੇਤੇ ਰੱਖੀ, ਉਸਤਤ ਨਿੰਦਾ ਨਾਨਕ ਜੀ ਮੈਂ ਹੱਪ ਵਜਾਈ ਛੋੜਿਆ। ਕਹਿੰਦੇ ਮੈਂ ਇੱਕ ਤਾਂ ਝੂਠੀ ਖੁਸ਼ਾਮਦ ਛੱਡ ਦਿੱਤੀ। ਦੇਖੋ ਬਗੈਰ ਮਤਲਬ ਤੋਂ ਆਪਾਂ ਝੂਠੀਆਂ ਬੰਦੇ ਦੀਆਂ ਸਿਫਤਾਂ ਕਰੀ ਜਾਈਏ, ਇਹ ਗੁਰੂ ਦੀ ਹਜ਼ੂਰੀ ਵੀ ਸ਼ੋਭਾ ਨਹੀਂ ਦਿੰਦੀਆਂ। ਗੁਰਮੁਖੋ, ਬਾਬੇ ਨੇ ਇੱਕੋ ਗੱਲ ਕਹੀ ਸੀ, ਮੈਂ ਜਨਮ ਸਾਖੀ ਵਿੱਚ ਬਚਨ ਪੜ੍ਹਾਂ ਕਿ ਜਦੋਂ ਹਜ਼ੂਰ ਵਹੀਂ ਤੋਂ ਬਾਹਰ ਨਿਕਲੇ ਨਾ, ਤੇ ਸੱਦਣ ਆਏ ਦੌਲਤ ਖਾਂ ਦੇ ਸਿਪਾਹੀ, ਉਹਦੇ ਅਹਿਲਕਾਰ, ਮਹਾਰਾਜ ਤੁਸੀਂ ਆਓ, ਦਰਬਾਰ ਲੱਗਾ। ਬਾਬੇ ਨਾਨਕ ਸਤਿਗੁਰੂ ਨੇ ਕਿਹਾ ਵੀ ਮੈਨੂੰ ਪਰਵਾਹ ਨਹੀਂ, ਮੈਂ ਨਹੀਂ ਜਾਣਾ। ਉਹਨਾਂ ਫਿਰ ਕਿਹਾ, ਕਹਿਣ ਲੱਗੇ ਦੌਲਤ ਖਾਂ ਨੇ ਬੁਲਾਇਆ। ਤੇ ਉੱਥੇ ਜਨਮ ਸਾਖੀ ਵਾਲੇ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਬਾਬਾ ਜੀ ਨਾ ਬੜੇ ਉੱਚੇ ਸਾਰੇ ਸ਼ਬਦ ਕਹਿ, ਕਹਿਣ ਲੱਗੇ ਮੈਂ ਤੇਰੇ ਦੌਲਤ, ਮੈਨੂੰ ਕੀ ਪਰਵਾਹ ਤੇਰੇ ਦੌਲਤ ਆਪਣੇ ਨਵਾਬ ਦੀ, ਮੈਂ ਤੇਰੇ ਨਵਾਬ ਕੀ ਪਰਵਾਹ ਪੜੀ। ਉਹਨਾਂ ਆ ਕੇ ਸਿੱਧਾ ਚ ਦੱਸਿਆ, ਕਹਿਣ ਲੱਗੇ ਉਹ ਦੋ ਗੱਲਾਂ ਹੋਰ ਲਾ ਦਿੱਤੀਆਂ ਵੀ ਨਵਾਬ ਸਾਹਿਬ ਜੀ ਉਹਨਾਂ ਤੇ ਕਹਿਤਾ ਸਾਨੂੰ ਤੇਰੀ ਪਰਵਾਹ ਹੀ ਕੋਈ ਨੀ। ਉਹਦੇ ਅੰਦਰ ਕਿਤੇ ਰੱਬ ਦਾ ਘਟਿਆ ਸੀ। ਉਹ ਕਹਿੰਦਾ ਇਹ ਨਾ ਕਹੋ ਵੀ ਨਵਾਬ ਨੇ ਬੁਲਾਇਆ, ਜਾ ਕੇ ਕਹੋ ਜਾ ਨਾਨਕ ਖੁਦਾਏ ਦੇ ਵਾਸਤੇ ਇੱਕ ਵਾਰੀ ਆ ਜਾ। ਕਹਿੰਦਾ ਰੱਬ ਦੀ ਗੱਲ ਕਰੋ ਤੇ ਐਸਾ। ਬਾਬਾ ਨਾਨਕ ਜੀ ਨੂੰ ਕਿਹਾ, ਕਹਿਣ ਲੱਗੇ ਨਾਨਕ ਖੁਦਾਏ ਦੇ ਵਾਸਤੇ ਇੱਕ ਵਾਰੀ ਦੀਦਾਰ ਦਿਓ। ਸਾਹਿਬ ਜੀ ਗਏ ਨਵਾਬ ਦਾ ਦਰਬਾਰ ਲੱਗਾ ਜਿੱਥੇ ਬਹਿੰਦਾ ਸੀ, ਅਨੇਕਾਂ ਖੁਸ਼ਾਮਦੀ ਚੁੱਕਣ ਪਏ। ਬਾਬਾ ਜੀ ਬਿਲਕੁਲ ਨਹੀਂ ਚੁੱਕੇ ਜੀ। ਉਦਾਂ ਜਾਂਦਿਆਂ ਸਰ ਦਸਤ ਪੰਜਾ ਦੇ ਹੱਕ ਮਿਲਾਇਆ ਨਵਾਬ ਨੂੰ। ਹੁਣ ਜਿਹੜੇ ਨਾਲ ਸਨ ਕਹਿਣ ਲੱਗੇ ਕੁਦਮ ਖੁਸ਼ਾਮਦੀ, ਦੇਖੋ ਜੀ ਤੁਹਾਡਾ ਮੋਤੀ ਸੀ, ਇਹ ਝੁਕਿਆ ਨਹੀਂ, ਇਹਨੇ ਤੁਹਾਨੂੰ ਸਿਜਦਾ ਨਹੀਂ ਕੀਤਾ। ਤੇ ਬਾਬੇ ਨਾਨਕ ਨੇ ਦੌਲਤ ਖਾਂ ਦੇ ਬੋਲਣ ਤੋਂ ਪਹਿਲੇ ਕਹਿ ਦਿੱਤਾ, ਕਹਿਣ ਲੱਗੇ ਚੁੱਪ ਕਰ ਜੋ ਖੁਸ਼ਾਮਦੀ, ਉਹ ਖਿਰਸੀ ਬੰਦੇ ਝੁਕਦੇ ਨੇ, ਜਿਹਨਾਂ ਨੂੰ ਖਿਰਸ ਕੋਈ ਨਾ ਹੋਵੇ ਉਹ ਕਦੀ ਕਿਤੇ ਅੱਗੇ ਝੁਕਦੇ ਹੀ ਨਹੀਂ। ਖੁਸ਼ਾਮਦੀ ਬੰਦਾ ਝੁਕਦਾ ਨਾ। ਹਜ਼ੂਰ ਕਿਰਪਾਲੂ ਕਹਿੰਦੇ ਜੇ ਲੜ ਪਕੜਨੀ ਤੇ ਅਰਦਾਸ ਕਰ ਜੇ ਉਸਤਤ ਕਰਨੀ ਆ ਤੇ ਦੁਨੀਆਂ ਦੀ ਨਾ ਕਰੀ। ਫਿਰ ਇੱਕ ਗੱਲ ਚੇਤੇ ਰੱਖੀ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਦੁਖਾ ਹੈ। ਜੇ ਨਿੰਦਿਆ ਕਰਨੀ ਆ ਨਾ, ਕਿਸੇ ਵੀ ਕਰਨ ਤੋਂ ਪਹਿਲਾਂ ਆਪਣੇ ਅੰਦਰ ਨੂੰ ਕੋਈ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੇੜੇ ਗਿਰਵਾਣ ਮੈਂ ਸਿਰ ਨੀਵਾ ਕਰ ਦੇਖ। ਜੇ ਨਿੰਦਿਆ ਕਰਨ ਚੱਲਿਆ ਤੇ ਕਬੀਰ ਜੀ ਤੋਂ ਪੁੱਛ ਲਈ, ਉਹ ਸ਼ਬਦ ਵਰਦੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਸੱਚ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਪੱਲਾ ਇਹੋ ਜਿਹਾ ਨੂੰ ਪਕੜਾਇਆ ਜਾਂਦਾ ਉਸਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਜ ਤਿਆਗੀ ਸਭੇ ਸਾਥ ਉੜਾਵੇ ਜਿੱਥੇ ਤਉ ਪੱਲੇ ਪੈਂਦੇ ਲਾਗੀ ਖੱਬੇ ਸਾਥ ਦਰਤ ਮੈਂ ਸਾਰੇ ਸੱਜਣ ਕੂੜੇ ਦੇਖੇ ਨੇ ਰੱਬ ਜੀ ਅੱਜ ਜੇਠ ਦੇ ਮਹੀਨੇ ਵਿੱਚ ਤੇਰਾ ਲੜ ਪਕੜਨ ਆਇਆ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾਵਨ ਲੱਗਿਆ ਕਿਸੇ ਨਾ ਦੇਈ ਬੰਨ ਤੇ ਜਿਹੜਾ ਗੁਰੂ ਸੱਜਣ ਦਾ ਲੜ ਪਕੜਦਾ ਨਾ ਕਿਹੜਾ ਮਾਨਕ ਮੋਤੀ ਦੋ ਸ਼ਬਦ ਨੇ ਕਿੰਨੇ ਉਹਨਾਂ ਨੂੰ ਕੀਮਤੀ ਮੋਤੀ ਮਿਲਦੇ ਨੇ ਤੇ ਉਹ ਕਿਹੜੇ ਮੋਤੀ ਨਾਮ ਪ੍ਰਭ ਪਰਮੇਸ਼ਵਰ ਦਾ ਨਾਮ ਕੀਮਤੀ ਮੋਤੀ ਦਿੱਤਾ ਜਾਂਦਾ ਦੁਨੀਆਂ ਦਾ ਬੰਦਾ ਕਿਸੇ ਕੋਲ ਮੋਤੀ ਹੋਵੇ ਉਹ ਸਾਰੀ ਜ਼ਿੰਦਗੀ ਡਰਦਾ ਕੋਈ ਚੁਰਾ ਨਾ ਲਏ ਤੇ ਜਿਹਦੇ ਕੋਲ ਨਾਮ ਦਾ ਮੋਤੀ ਕਹਿਣ ਲੱਗੇ ਉਹਨੇ ਲੱਗਾ ਨਾ ਹੀ ਸਨ ਹੁਣ ਦੇਖੋ ਕਈ ਵਾਰੀ ਸਨ ਸ਼ਬਦ ਆਪਾਂ ਪੜ੍ਹਨੇ ਕਿ ਪੁਰਾਤਨ ਸਮੇਂ ਵਿੱਚ ਅੱਜ ਵੀ ਦੇਖਦੇ ਹਾਂ ਕਿ ਘਰਾਂ ਦੇ ਪਿਛਲੇ ਪਾਸਿਓਂ ਦਰਵਾਜ਼ ਦੀਵਾਰ ਨੂੰ ਤੋੜ ਕੇ ਸੰਨ ਲਾ ਕੇ ਵਿੱਚ ਵੜ ਕੇ ਚੋਰਾ ਸਭ ਕੁਝ ਕੱਢਦੇ ਹਜ਼ੂਰ ਕਹਿੰਦੇ ਜਦੋਂ ਲੜ ਲੱਗੇ ਗੁਰੂ ਨੇ ਕੀਮਤੀ ਮੋਤੀ ਦਿੱਤਾ ਕਹਿਣ ਲੱਗੇ ਜਾ ਸਿੱਖਾਂ ਇਹਨੂੰ ਦੁਨੀਆਂ ਦੀ ਕੋਈ ਤਾਕਤ ਸੰਨ ਲਾ ਕੇ ਚੁਰਾ ਨਹੀਂ ਸਕਦੀ ਦੇਖ ਜਿਸ ਮਾਂ ਦੀ ਕੁੱਖ ਵਿੱਚੋਂ ਤੂੰ ਪੈਦਾ ਹੋਇਆ ਤੇਰਾ ਭਰਾ ਉਸ ਕੁੱਖ ਵਿੱਚੋਂ ਪੈਦਾ ਹੋਇਆ ਉਹ ਜ਼ਮੀਨ ਤੇਰੀ ਵੰਡਾਏਗਾ ਘਰ ਤੇਰਾ ਵੰਡਾਏਗਾ ਰੁਪਈਏ ਵੰਡਾਏਗਾ ਪਰ ਜਿਹੜਾ ਤੈਨੂੰ ਮੋਤੀ ਇਨਾਮ ਦਾ ਦਿੱਤਾ ਸੱਕਾ ਭਰਾ ਵੀ ਨਹੀਂ ਉਹ ਵੰਡਾ ਸਕਦਾ ਇਹ ਤੇਰੇ ਹੀ ਕੇਵਲ ਮਾਨਕ ਮੋਤੀ ਨਾਮ ਪ੍ਰਭ ਅਗਨ ਨਾ ਬਹਿ ਪਵਨ ਨੀ ਮਗਨ ਤਸਕਰ ਨੇਰ ਨਾ ਜਾਵੇ ਰਾਮ ਨਾਮ ਤਨ ਕਰ ਪੰਚੌਨੀ ਸੋ ਧਨ ਕਟਗੀ ਨਾ ਜਾਵੇ ਪਿਆਰਿਆ ਗੁਰ ਕਾ ਬਚਨ ਬਚੈ ਕੀ ਨਾਲੇ ਜਲ ਨਹੀਂ ਡੋਬੈ ਤਸਕਰ ਨੀ ਲੇਵੈ ਭਾਏ ਨਾ ਸਾਕੈ ਜਲ ਹੈ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਭੇ ਨਾਰਾਇਣ ਚੇਤੇ ਮਨ ਪਾਵਨ ਕਹਿਣ ਲੱਗਿਆ ਜਿੰਨੇ ਵੀ ਕੌਤਕ ਪ੍ਰਮਾਤਮਾ ਨੂੰ ਭਾਉਂਦੇ ਪਏ ਨੇ ਨਾ ਇਹ ਸਾਰੇ ਉਹਦੇ ਆਪਣੇ ਰੰਗ ਨੇ ਉਹਦੇ ਆਪਣੇ ਚੋਜ ਨੇ ਜੋ ਹਰ ਲੋੜੇ ਸੋਈ ਕਰੇ ਪਰਮਾਤਮਾ ਕਦੀ ਕਿਸੇ ਦੀ ਸਲਾਹ ਲੈ ਕੇ ਨਹੀਂ ਕਹਿੰਦਾ ਮੈਂ ਇਹ ਕੰਮ ਕਰਾਂ ਕਿ ਨਾ ਜੋ ਉਹਨੂੰ ਹੁੰਦਾ ਨਾ ਉਹਨੇ ਉਹ ਕੁਛ ਕਰਨਾ ਜੋ ਹਰ ਲੋੜੇ ਸੋ ਕਰੇ ਇਹ ਅਰਥ ਜੋ ਹਰੀ ਚਾਹੁੰਦਾ ਹੈ ਉਹਨੇ ਉਹ ਕੁਛ ਕਰਨਾ ਮੈਂ ਕਹਿੰਦਾ ਜੇ ਸਾਡੀ ਸਲਾਹ ਲੈਣ ਲੱਗ ਪਏ ਨਾ ਵੀ ਪੁੱਛੇ ਵੀ ਮੈਂ ਆ ਕੀ ਕੁਝ ਕਰਾਂ ਤੇ ਬੰਦਾ ਪਹਿਲੀ ਗੱਲ ਕਹੇਗਾ ਮੇਰੇ ਗੁਆਂਢੀ ਦੀ ਰੋਟੀ ਕੱਲ ਨੂੰ ਬੰਦ ਕਰ ਦੇ ਮੇਰੀ ਸਲਾਹ ਹੀ ਵੀ ਇਹਦਾ ਕੰਮ ਖਤਮ ਹੋ ਜਾਏ ਕਹਿਣ ਲੱਗੇ ਨਹੀਂ ਉਹ ਕਦੀ ਕਿਸੇ ਨੂੰ ਪੁੱਛਦਾ ਨਹੀਂ ਵੀ ਉਹ ਪੁੱਛਣਾ ਮਤਲਬ ਧਰੈ ਜੋ ਕੁਛ ਕਰੇ ਸੋ ਆਪੇ ਕਰੇ ਉਹ ਆਪਣੇ ਫੈਸਲੇ ਆਪ ਲੈਂਦਾ ਕਦੀ ਕਿਸੇ ਨੂੰ ਪੁੱਛਦਾ ਤੇ ਕਈ ਵਾਰੀ ਆਪਾਂ ਕਹਿ ਵੀ ਦਿੰਦੇ ਹਾਂ ਰੱਬ ਨੇ ਕਿਉਂ ਕੀਤਾ ਉਹ ਜੋ ਉਹਨੂੰ ਪਾਉਂਦਾ ਉਹ ਬੇਪਰਵਾਹ ਆਪਣੇ ਰੰਗ ਆਪੀ ਰਚਦਾ ਪਿਆ ਉਹ ਇਹੋ ਜਿਹੀ ਖੇਡ ਵਰਤਾਉਂਦਾ ਜਲ ਤੇ ਥਲਕਰ ਥਲ ਤੇ ਕੂਆਂ ਕੂਬ ਤੇ ਮੇਲ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਜੋ ਹਰ ਲੋੜੇ ਸੋਈ ਕਰੇ ਉਹ ਕੁਛ ਉਹ ਕਰਦਾ ਹੈ ਜੋ ਹਰ ਲੋੜੇ ਸੋ ਕਰੇ ਤੇ ਕਹਿਣ ਲੱਗੇ ਸੋਈ ਜੀ ਕਰਨ ਤੇ ਜੋ ਫਿਰ ਪ੍ਰਮਾਤਮਾ ਕਰਾਉਣਾ ਚਾਹੇ ਬੰਦੇ ਨੂੰ ਕੁਝ ਕਰਨਾ ਪੈ ਜੋ ਕਹੇ ਨਾ ਵੀ ਇਹ ਭਿਖਾਰੀਏ ਕੱਲ ਨੂੰ ਇਹ ਬਾਦਸ਼ਾਹ ਹੋਵੇਗਾ ਤੇ ਬਾਦਸ਼ਾਹ ਨੂੰ ਕਹਿ ਕੱਲ ਨੂੰ ਤੂੰ ਝੋਲੀ ਅੱਡ ਕੇ ਮੰਗਣਾ ਤੇ ਬਾਦਸ਼ਾਹ ਨੂੰ ਮੰਗਣਾ ਪੈਣਾ ਉਹਦੀ ਆਪਣੀ ਖੇਡ ਹੈ ਨਾ ਤਾਂ ਹੀ ਸਾਹਿਬ ਨੇ ਕਿਹਾ ਵੀ ਛਨਮੈ ਨੀਚ ਕੀਤ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜੋ ਕਰਮ ਤੇ ਆਵੇ ਨੀਕੀ ਕੀਰੀ ਮੈਂ ਕਲ ਰੱਖ ਹੈ ਭਸਮ ਕਰੇ ਲੱਖ ਕਰ ਕੋਟ ਲੱਖ ਇੱਕ ਨਿੱਕੀ ਜੀ ਕੀੜੀ ਵਿੱਚ ਆਪਣੀ ਤਾਕਤ ਰੱਖ ਕੇ ਕਹਿੰਦਾ ਕਰਦੇ ਸਾਰਿਆਂ ਨੂੰ ਤਬਾਹ ਕਹਿਣ ਲੱਗੇ ਜੀਵ ਉਹ ਕੁਛ ਕਰਦੇ ਨੇ ਜੋ ਪ੍ਰਭ ਕੀਤੇ ਆਪਣੇ ਆਪਣੇ ਨੀ ਆਪਣੇ ਐੜੇ ਨੂੰ ਕੰਨਾ ਲੱਗਾ ਕਿ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਬਣਾ ਲਿਆ ਕਹਿਣ ਲੱਗੇ ਸਹੀ ਕਈ ਹੈ ਧਨ ਉਹਨਾਂ ਨੂੰ ਫਿਰ ਨਿੰਦਣਾ ਉਹਨਾਂ ਨੂੰ ਧਨ ਕਹਿ ਕਿਉਂ ਕਿਉਂਕਿ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਜਿਹਨਾਂ ਨੂੰ ਆਪਣੇ ਬਣਾ ਲੈਂਦਾ ਨਾ ਉਹਨਾਂ ਨੂੰ ਧਨ ਕਹਿ ਸਾਹਿਬ ਕਹਿਣ ਲੱਗੇ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵੰਤ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਸਿਆਣਪ ਨਾਲ ਸਭ ਕੁਝ ਲੈ ਜਾਣਾ ਕਹਿਣ ਲੱਗੇ ਫਿਰ ਤੂੰ ਆਪਣੀ ਅਕਲ ਨਾਲ ਰੱਬ ਦੇ ਚਰਨਾਂ ਤੋਂ ਕਦੀ ਵਿਛੜ ਦੇਣਾ ਕਹਿਣ ਲੱਗੇ ਪਿਆਰਿਆ ਉਹਦੀ ਆਪਣੀ ਖੇਡ ਹੈ ਉਹਨੂੰ ਸਮਰਪਿਤ ਹੋ ਆਪਣ ਲਿਆ ਜੇ ਮਿਲੈ ਸਭ ਕੋ ਭਾਗਤ ਹੋਏ ਜੇ ਆਪਣਾ ਲੈਣਾ ਮਿਲਦਾ ਹੋਵੇ ਇਸ ਕਾ ਹਾਸ ਹੋਏ ਤਾਂ ਸਭ ਕੁਛ ਲੈ ਕਹਿਣ ਲੱਗੇ ਬਿਲਕੁਲ ਨਹੀਂ तेरे हाथ में हो तू सब कुछ अपने को रख ले अपन लिया जे मिले विछड़ क्यों रोवन साधु संघ प्राप्त नानक रंग माणन कहने जिन्हां नूं साधु संगत गुरु की संगत प्राप्त हो गई ना वो नाम के रंग नूं माणदे ने जेठ का महीना है दो गल्लां ना भुलिए जेठ तपदा बड़ा है भाई सब ने दस दिन पै सन यही महीना सी जो गुरु अर्जुन देव जी तत्ती तवी से बिठाया गया कृपालू दाता जी तत्ती तवी से बिठाया पर देखो पांजी ननकाणवी साहब ने एक शब्द कहा कि वो कहते जेठ की तपश भी मेरे गुरु अर्जुन साहब न कुछ ना कह सके जिदे चीज से कदी सी कलक झुलदे गर्म बालू दे करसो पवा रहा सी कई पैर अंगियारा की सेज बह के शांत मई दे पूरने पा रहा सी खा के देग दे विच उबालिया नू फिर भी सत नाम वाहगुरु गा रहा सी सीना तप का जग का ठारने नू तन अपना सार विखा रहा सी कहना सौखा ते सुनना बड़ा सौखा औखी गल अमल कमाण वाली आत्म केवल रब की सी तत्ती तवी ते सुखमनी गाण वाली धन गुरु अर्जुन देव सच्चे पातशाह कह लगे जेठ का महीना रंगीला बन सकता है रंगीला दर्द करने सुहावना सोहना जिथे रंग ही रंग होण कह लगे पहली गल कदी भुली ना जेठ विच जुड़ी ते जेड़े जुड़ जांदे ने ना हर जेठ रंगीला सिद्ध धनी जिसका भाग मथन जिदे मथे दे भाग जाग जान ओहदे लई जेठ का महीना भी रंगीला बन जांदा है दाता मेहर करे ते महीना है सतगुरु की शहादत वाला दिन नेड़े ते आउंदा है साढ़े पुराने बजुर्ग कई पूरने बड़े कमाल दे पांच नितनेम जिथे आपां करदे आ ना उत्थे मैं एक बेनती जरूर करनी चाहांगा जिथे जिथों तक आवाज जांदी इहनू कर्म कांड ना समझियो मैं तो कई बार कहना बाबा जी कर्म कांडी बन के तेरी बाड़ी नाल जुड़ जा मैनू कर्म कांड भी चंगा है वो कर्म चंगा है जिहड़ा मैनू तेरे नेड़े जोड़दा है आ गुरु अर्जन साहब का शहीदी पुरब आ रहा है यतन करो कि रोज सुखमनी साहब का एक एक पाठ आप करिया करिए गुरु की शहादत आने तक रोज गुरु अर्जन देव नाल गल्लां करिए ते जदों सुखमनी पढ़ांगे पता लगेगा कल साथी ठंड आ हरनाओ कि दुनिया में अग बलती पई है कई बार अभी कहने साढ़े को टाइम नहीं जी हकीकत कोई दो रावान नहीं इतने सिर खुरकन का वेल नहीं जे नहीं टाइम तो घट्टो घट चार अष्टपदी रोज कर लो चार नहीं मैं कहना दो ही रोज कर लो सन गुरु अर्जुन देव जी की सुखमनी नाल जरूर जुड़ियो इन्हों ना समझे दूजी बाणी तो विटकरा आखिर जरा करता पता ओनू ही आनंद च ना हो धन गुरु अर्जुन साहब मेहर कर जेठ का महीना घटो घट वैसे तो चाहिए सिख का नेम नितनेम तो आप करने उन्हें कई बार कहने नितनेम अभी करने हैं जी जो हिंदुस्तान बच्चे स्कूल जाते हैं ना परेर दसवीं वाले भी खलोते ने नौवीं वाले भी खलोते ने अठवीं वाले भी खलोते ने वह अनुशासन है परेर हर एक ने खलोना है पर यह गल कभी ना भुल्यो क्लास क्लास रूम आपो अपनी पढ़ाई वखरो वखरी है जरा नितनवे तो सा डिसिपलन है पंजा प्यारे ने कहा भी तुम करना ही करना है बाकी तो अपनी पढ़ाई है की पता कि रोज कोई बाणी का पाठ करता पर आप कले प्रेर भी सही सही तरीके नहीं करते पांच बाणियों का नितने भी नहीं खेती होंदा दाता मेहर करे सुखमनी साहब की बाणी नाम न जुड़ सके जो समझ पै जाएगी कि जेठ का महीना उन्होंने रंगीला हुंदा है जेडे संगत करते ने उन्होंने साहब ने कहा कि प्यारो चंदन चंदन सरद रुत मूल न मिटी काम शीतल थीवै नानका जपंदड़ो हरनाम इनिया बेनतियां प्रवान करो वाहिगुरु जी का खालसा वाहिगुरु।